ਸਲੋਕ ਭਗਤ ਕਬੀਰ ਜੀਓ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕ ਸੁਖ ਬਿਸਰਾਮ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ
ਕਰੋ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਦਸਾਂ ਪਾਤਸ਼ਾਹਾਂ ਦੇ ਪਾਵਨ ਪ੍ਰਤੱਖ ਸਰੂਪ ਹਾਜ਼ਰ ਨਾਜ਼ਰ ਸਤਿਗੁਰੂ ਗਰੀਬ ਮਹਾਰਾਜ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਤਖਤ ਜਬਰ ਸ਼ਤਰ ਦੇ ਮਾਲਕ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਰਾਤਰੀ ਦੇ ਇਹਨਾਂ ਮਹਾਨ ਗੁਰਮਤ ਸਮਾਗਮਾਂ ਦੇ ਅੰਦਰ ਜੁੜ ਕੇ ਸਤ ਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਤਾਂ ਨੇ ਜਿੱਥੇ ਸੋਦਰ ਰਾਜ ਸਾਹਿਬ ਜੀ ਦੇ ਪਾਵਨ ਪਾਠ ਸਰਵਣ ਕੀਤੇ ਹਨ ਉੱਥੇ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥਿਆਂ ਦੀ ਰਸਨਾ ਤੋਂ ਗੁਰਬਾਣੀ ਦਾ ਬਹੁਤ ਹੀ ਮਨੋਹਰ ਰਸ ਪਿੰਡਾਂ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸਤਿਕਾਰਯੋਗ ਗਿਆਨੀ ਜੀ ਦੀ ਰਸਨਾ ਤੋਂ ਮਨੁੱਖਾ ਜਨਮ ਦੀ ਮਹਾਨਤਾ, ਮਨੁੱਖਾ ਜਨਮ ਦੀ ਉੱਤਮਤਾ, ਮਨੁੱਖਾ ਜਨਮ ਦੇ ਵਿੱਚ ਜੋ ਸਾਨੂੰ ਇੱਕ ਇੱਕ ਅੰਗ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਉਹ ਕਿਵੇਂ ਸਫਲ ਹੁੰਦਾ ਹੈ, ਉਹ ਬਹੁਤ ਸੁੰਦਰ ਵਿਚਾਰਾਂ ਗੁਰਮਤ ਦੀਆਂ ਆਪ ਜੀ ਨੇ ਉਹਨਾਂ ਦੀ ਰਸਮ ਨੂੰ ਸਰਵਣ ਕੀਤੀਆਂ ਹਨ। ਆਓ ਮਨ ਦੀ ਬਿਰਤੀ ਨੂੰ ਇਕਾਗਰ ਕਰੀਏ, ਆਪਣੀ ਸੁਰਤ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੋੜੀਏ। ਧੰਨ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਗ੍ਰਿਹਸਥ ਮਾਰਗ ਔਰ ਪਰਮਾਰਥ ਮਾਰਗ ਦੋਨਾਂ ਨੂੰ ਹੀ ਆਪਣੇ ਜੀਵਨ ਵਿੱਚ ਸਫਲ ਕੀਤਾ, ਕਿਉਂਕਿ ਇਸ ਭਾਰਤ ਦੀ ਪਰੰਪਰਾ ਦੇ ਅੰਦਰ ਇੱਕ ਗੱਲ ਚੱਲੀ ਆਉਂਦੀ ਸੀ ਕਿ ਜਿਹੜਾ ਗ੍ਰਿਹਸਥੀ ਆ ਉਹ ਭਗਤੀ ਨਹੀਂ ਕਰ ਸਕਦਾ, ਉਹ ਤਪੱਸਿਆ ਨਹੀਂ ਕਰ ਸਕਦਾ ਅਤੇ ਉਹ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਕਰ ਸਕਦਾ, ਕਿਉਂਕਿ ਉਹ ਸੰਸਾਰ ਦੇ ਧੰਦਿਆਂ ਵਿੱਚ ਖੰਡਿਤ ਰਹਿੰਦਾ, ਮੋਹ ਮਾਇਆ ਦੇ ਵਿੱਚ ਉਹਦਾ ਮਨ ਜੁੜਿਆ ਰਹਿੰਦਾ, ਪਕੜਿਆ ਰਹਿੰਦਾ। ਇਸ ਲਈ ਉਹਦੇ ਕੋਲ ਭਗਤੀ ਦੇ ਸਾਧਨ ਕਰਨੇ, ਜਪਤਪ ਦੇ ਸਾਧਨ ਕਰਨੇ ਕਠਿਨ ਹਨ। ਪਰ ਕਬੀਰ ਸਾਹਿਬ ਜੀ ਕੈਸੇ ਮਹਾਨ ਭਗਤ ਹੋਏ, ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਹੋਏ ਜਿਨ੍ਹਾਂ ਨੇ ਗ੍ਰਿਹਸਥ ਮਾਰਗ ਦੇ ਵਿੱਚ ਰਹਿ ਕੇ ਦਸਾਂ ਆਪਣ ਦੀ ਧਰਮ ਦੀ ਕਿਰਤ ਵੀ ਕੀਤੀ ਔਰ ਸਵਾਸ ਸਵਾਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ, ਬੰਦਗੀ ਕੀਤੀ, ਗ੍ਰਿਹਸਥ ਨੂੰ ਨਾਮ ਜਪ ਕੇ ਸੇਵਾ ਕਰਕੇ, ਇਕੱਲਾ ਨਾਮ ਨਹੀਂ ਜਪਿਆ ਜਾਂ ਇਕੱਲੀ ਕਿਰਤ ਨਹੀਂ ਕੀਤੀ, ਬਲਕਿ ਆਪਣੀ ਦਸਾਂ ਲਾਹੁਣ ਦੀ ਧਰਮ ਦੀ ਕਿਰਤ ਕਰਕੇ ਉਸ ਵਿੱਚੋਂ ਵੀ ਆਏ ਗਏ ਸਾਧੂ ਸੰਤਾਂ ਨੂੰ, ਲੋੜਵੰਦਾਂ ਨੂੰ ਪ੍ਰਸ਼ਾਦਾ ਜਲ ਪਾਣੀ ਹਰ ਤਰ੍ਹਾਂ ਕਰਕੇ ਉਹਨਾਂ ਦੀ ਸੇਵਾ ਕਰਦੇ ਸਨ। ਭਗਤ ਜੀ ਦੇ ਜੀਵਨ ਵਿੱਚ ਆਉਂਦਾ ਹੈ ਕਿ ਜਦੋਂ ਘਰ ਦੇ ਵਿੱਚ ਸੰਗਤ ਜ਼ਿਆਦਾ ਆ ਜਾਣੀ, ਕੋਈ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਸਾਧੂ ਸੰਤ ਆ ਜਾਣੇ, ਫਿਰ ਭਗਤ ਜੀ ਨੇ ਸਭ ਤੋਂ ਪਹਿਲਾਂ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਨੂੰ ਆਪਣੇ ਹੱਥੀਂ ਸਤਿਕਾਰ ਨਾਲ ਛਕਾਉਣਾ। ਜੇ ਪ੍ਰਸ਼ਾਦਾ ਛਕਣ ਵਾਸਤੇ ਬਚ ਗਿਆ ਤਾਂ ਸਾਰੇ ਪਰਿਵਾਰ ਨੇ ਥੋੜ੍ਹਾ ਥੋੜ੍ਹਾ ਛਕ ਲਿਆ, ਨਹੀਂ ਤਾਂ ਸਬਰ ਔਰ ਸ਼ੁਕਰ ਦੇ ਨਾਲ ਠੰਡਾ ਜਲ ਪੀ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ। और जे घर दे मंजा ते बिस्तरा कोई महात्मा संगत आई है उन्हों वास्ते मंजे बिस्तरे अपने वालों हाजिर कर देने आप भुंडे पै के रात गुजार लेनी। एडी वड्डी उन्हां भगतां ने सेवा कीती, एडे वड्डे पूरने पाए, एडा वड्डा परोपकार कीता। पाप हमको चावल उनको रोटी, माता लोई ने उन्होंने घरों कई बेरी कहना भगत जी तुसी सानू बहुत दुखी करते हो, क्योंकि जो कोई संत कोई संगत आ जाती है उन्होंने प्रसादे सानू कर मगरों केवल पूजे छोटे छकन वास्ते किन मुठ दे देंगे हो तो कह देंगे हो कि आ खा के गुजारा कर लो। ऐसा भगत जी का जीवन सी, ऐसी साधना, ऐसा संगत का गुरसिखा का प्रभु के प्यार का सम्मान करते सन। पाप दसन उनकी धर्म की किरत करनी, श्वास श्वास वाहिगुरु की बंदगी भी करनी और श्वास श्वास संगत जी अपनी दसा नौनी किरत को धर्म के हथ ला के सफल करना। उन्होंने गृहस्थ मार्ग भी सफल करके विखाया और भगती के मार्ग के उन्होंने बहुत उच्चा सब तो श्रेष्ठ स्थान संसार के अंदर प्राप्त किया। हम श्री गुरु नानक देव साहब जी ने भी भगत कबीर साहब जी को 106 साल की उम्र में काशी विखे आप काशी विखे आप जाके दर्शन दीदार दिते सन। भगत कबीर जी पहला सात संग जी सरगुण भगती दे विच लीन रहिंदे सन। सतगुरां ने कृपा की, सतगुर कबीर सतगुर सूरमे वाहा बाण जो एक लागत ही होए गिर परिया परा करे जे छे। कहिंदे जदों मैनूं पूरा सतगुरु गुरु नानक साहिब मिले तां उन्हां ने निरंकार की निर्गुण की भगती नाल जोड़ के मेरा जीवन बदल दिता। तो कबीर साहब नूं सतगुरु गुरु नानक साहब जी ने भी दर्शन दिते सन। ऐसे महान भगत जिन्हां दी बाणी नूं धन गुरु अर्जन देव साहब जी ने आप श्री गुरु ग्रंथ साहब जी दे विच बहुत वड्डा सम्मान और सत्कार दिता। जिन्नी श्री गुरु ग्रंथ साहब जी के अंदर भगत बाणी है सारिया भगतों च सब तो वध जिहड़ी बाणी है वह भगत कबीर साहब जी की आउंदी है। इतने भगत कबीर साहब जी ने 1364 अंग के उत्ते जो श्लोक आरंभ हुए है उन्होंने कथा आप संत श्रद्धा भावना नाल मन की वृत्ति अकादर करके श्रवण करो। श्लोक आप के अंदर दोहरे की चाल मुताब के इसका उच्चारण इसकी लय जिमें दोहरा पढ़िया जाता उमें श्लोकों का उच्चारण किया जाता है। क्यों भगत कबीर जी हो गए किन्ना वड्डा सम्मान सतगुरां ने दिता, जीओ कह के भगत जी का एडा वड्डा सत्कार गुरबाणी के अंदर। सतगुरां ने भगतां नूं बहुत वड्डा उच्चा स्थान दिता। गुरबाणी विच सतगुरां ने अपने नाम नाल किते भी जी शब्द की वरतों नहीं की पर भगतां नूं जी कह के सत्कार दिता। और यह भी विचार निश्चय पूर्वक है कि धन गुरु अर्जन देव साहब जी या सतगुरु साहिबान भगतों को श्री गुरु ग्रंथ साहब जी की बाणी में उन्होंने बाणी को शामिल ना करते तो जिन्हें भी 15 भगत जिन्हों की बाणी श्री गुरु ग्रंथ साहब जी के अंदर सुरवाईमान है दर्ज है इन भगतों का नाम शायद ही कोई जानता हो, क्योंकि 15 भगतों तो बिना होर भी बहुत भगत सन पर जिन्हों के सतगुरु महाराज जी ने जिन्हों की बाणी श्री गुरु ग्रंथ साहब जी के शामिल की गुरबाणी के तौर एडा वड्डा सम्मान दिता वो संसार लई सदा सदा लई अमर हो गए। जिथे आप 10 सतगुरु साहबानों अपना सिर झुका के नमस्कार करी है उत्थे भगतों को भी नाल ही आप नमस्कार करते हैं। जिथे 15 भगत सतगुरु जी की बाणी में सुभाईमान हैं, 17 भगत सतगुरों की बाणी में सुभाईमान हैं, 4 गुरसिखों की पावन बाणी श्री गुरु ग्रंथ साहब जी के अंदर सुभाईमान है, ਇਹ ਸਤਿਗੁਰਾਂ ਨੇ ਉਹਨਾਂ ਭਗਤਾਂ ਨੂੰ ਸਦਾ ਸਦਾ ਲਈ ਅਮਰ ਕੀਤਾ ਔਰ ਬਹੁਤ ਵੱਡਾ ਪਰਉਪਕਾਰ ਕੀਤਾ। ਇਤਿਹਾਸ ਵਿੱਚ ਵੀ ਇਹ ਭਗਤ ਅਮਰ ਕਰ ਦਿੱਤੇ। ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨ ਕਿਰਪਾ ਹੋਈ ਹੈ। ਇਸ ਲਈ ਇਹ ਸਲੋਕ ਭਗਤ ਕਬੀਰ ਸਾਹਿਬ ਜੀ ਦੇ ਪੜ ਆਰੰਭ ਹੋ ਰਹੇ ਹਨ।
ਓਅੰਕਾਰ
ਇੱਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਤੋਂ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਹੈ।
ਸਤਿਗੁਰ ਪ੍ਰਸਾਦ
ਸਤ ਰਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਇਹ ਗੁਣ ਇਹ ਲਕਸ਼ਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਕਹੇ ਗਏ ਹਨ। ਪਰਮੇਸ਼ਰ ਦੇ ਗੁਣਾਂ ਕਰਕੇ ਉਹਦੇ ਨਾਲ ਅਸੀਂ ਜੁੜ ਸਕਦੇ ਹਾਂ ਔਰ ਉਹਦੇ ਗੁਣ ਅਸੀਂ ਗੁਰਬਾਣੀ ਦੁਆਰੇ ਗਾ ਸਕਦੇ ਹਾਂ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਐਸੇ ਗੁਣਾਂ ਦਾ ਮਾਲਕ ਹੈ। ਪਰ ਉਹ ਪ੍ਰਾਪਤ ਕਿਵੇਂ ਹੁੰਦਾ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਵਸਤੂ ਨਿਰਦੇਸ਼ ਮੰਗਲ ਕੀਤਾ ਹੈ ਸਤਿਗੁਰਾਂ ਨੇ।
ਕਬੀਰ ਮੇਰੀ ਸਿਮਰਨੀ,
ਇਸ ਸਲੋਕ ਦੀ ਬੜੀ ਸੁੰਦਰ ਉਖਾਨਕਾ ਹੁੰਦੀ ਹੈ। ਕਬੀਰ ਸਾਹਿਬ ਜੀ ਜਦੋਂ ਕਾਸ਼ੀ ਵਿੱਚ ਰਿਹਾ ਕਰਦੇ ਸਨ ਤਾਂ ਕਬੀਰ ਜੀ ਦੇ ਨਾਲ ਜਿਹੜੇ ਲੋਕ ਉੱਥੇ ਬ੍ਰਾਹਮਣ ਜਾਤੀ ਦੇ ਲੋਕ ਸਨ, ਜਿਨ੍ਹਾਂ ਨੂੰ ਆਪਣੀ ਉੱਚੀ ਜਾਤ ਦਾ ਬਹੁਤ ਵੱਡਾ ਅਭਿਮਾਨ ਹੁੰਦਾ ਸੀ ਮਨ ਵਿੱਚ ਔਰ ਵਿਦਿਆ ਦਾ ਵੀ ਬੜਾ ਵੱਡਾ ਅਭਿਮਾਨ ਸੀ ਮਨ ਵਿੱਚ, ਇੱਕ ਜਾਤੀ ਉੱਚੀ, ਦੂਸਰਾ ਵਿਦਿਆ, ਅਤੇ ਉਹ ਸਭ ਤੋਂ ਵੱਧ ਆਪਣੇ ਆਪ ਨੂੰ ਸ੍ਰੇਸ਼ਟ ਔਰ ਉੱਚਾ ਸਮਝਦੇ ਸਨ ਕਿ ਸਾਡੇ ਨਾਲ ਉੱਚਾ ਇਸ ਸੰਸਾਰ ਦੇ ਅੰਦਰ ਕੋਈ ਨਹੀਂ। ਜਿਵੇਂ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾ, ਇਹ ਸੰਸਾਰ ਦੇ ਅੰਦਰ ਬ੍ਰਾਹਮਣ ਨੂੰ ਗੁਰੂ ਬਣਨ ਦਾ ਅਧਿਕਾਰ ਹੈ। ਬ੍ਰਾਹਮਣ ਹੀ ਕਿਸੇ ਦਾ ਗੁਰੂ ਹੋ ਸਕਦਾ, ਹੋਰ ਕੋਈ ਕਿਸੇ ਜਾਤੀ ਦੇ ਮਨੁੱਖ ਨੂੰ ਇਹ ਅਧਿਕਾਰ ਨਹੀਂ ਕਿ ਉਹ ਗੁਰੂ ਬਣ ਸਕੇ। ਇਸ ਕਰਕੇ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਦੇ ਸਨ। ਇਹਨਾਂ ਬ੍ਰਾਹਮਣਾਂ ਵਿੱਚੋਂ ਇੱਕ ਬ੍ਰਾਹਮਣ ਨੇ ਵੇਖਿਆ ਵੀ ਕਬੀਰ ਸਾਹਿਬ ਦੀ ਬੜੀ ਲੋਕਾਂ ਦੇ ਵਿੱਚ ਮਹਿਮਾ ਫੈਲੀ ਹੋਈ ਹੈ, ਬੜਾ ਸਤਿਕਾਰ ਹੈ, ਲੋਕ ਬੜੀ ਆਉ ਭਗਤ ਕਰਦੇ ਹੈ, ਲੋਕ ਕਬੀਰ ਜੀ ਦੇ ਦਰਸ਼ਨ ਕਰਨ ਜਾਂਦੇ ਹੈ, ਅਤੇ ਮੈਂ ਕਬੀਰ ਨੂੰ ਆਪਣਾ ਚੇਲਾ ਬਣਾਵਾਂ। ਅਤੇ ਮਨ ਵਿੱਚ ਇਹ ਸੋਚਿਆ ਕਿ ਜੇ ਸਿੱਧਾ ਜਾ ਕੇ ਕਿਹਾ ਕਬੀਰ ਨੇ ਮੇਰੇ ਕੋਲੋਂ ਮੰਤਰ ਲੈ ਕੇ ਮੇਰਾ ਚੇਲਾ ਨਹੀਂ ਬਣਨਾ, ਕਿਉਂਕਿ ਉਹ ਤਾਂ ਵੱਡੇ ਵੱਡੇ ਬ੍ਰਾਹਮਣਾਂ ਨਾਲ ਜਦੋਂ ਗਿਆਨ ਗੋਸ਼ਟ ਜਾਂ ਗਿਆਨ ਦੀ ਚਰਚਾ ਕਰਦਾ ਸਭ ਨੂੰ ਹਰਾ ਦਿੰਦਾ, ਐਡਾ ਵੱਡਾ ਵਿਦਵਾਨ ਵੀ ਹੈ, ਭਗਤ ਵੀ ਹੈ, ਇਸ ਨੂੰ ਕਿਸੇ ਹੋਰ ਢੰਗ ਦੇ ਨਾਲ ਆਪਣਾ ਚੇਲਾ ਬਣਾਉਣ ਦਾ ਯਤਨ ਕਰਾਂ। ਪ੍ਰਸਾਦ ਸੰਗਤ ਜੀ ਕਬੀਰ ਸਾਹਿਬ ਪਾਸ ਮਾਲਾ ਲੈ ਕੇ ਆਇਆ, ਕਹਿੰਦਾ ਭਗਤ ਜੀ ਆਹ ਤੁਸੀਂ ਮੇਰੇ ਕੋਲੋਂ ਮਾਲਾ ਲੈ ਲਓ ਅਤੇ ਇਹਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਕਰੋ, ਫਿਰ ਤੁਹਾਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਮਾਲਾ ਦੇਣ ਦਾ ਭਾਵ ਇਹ ਸੀ ਕਿ ਜਿਹੜਾ ਮਾਲਾ ਦਿੰਦਾ ਉਹ ਗੁਰੂ ਬਣ ਜਾਂਦਾ ਅਤੇ ਲੈਣ ਵਾਲਾ ਚੇਲਾ ਬਣ ਜਾਂਦਾ। ਕਈਆਂ ਦਾ ਸੁਭਾਅ ਹੁੰਦਾ ਕਿ ਜੇ ਸਿੱਧੇ ਤੌਰ 'ਤੇ ਨਹੀਂ ਤਾਂ ਅਸਿੱਧੇ ਢੰਗ ਦੇ ਨਾਲ ਗੁਰੂ ਚੇਲਾ ਬਣਾਉਣ ਦੀ ਪਰੰਪਰਾ ਬਣਾਉਣੀ ਕਿ ਮਾਲਾ ਦੇ ਦਿਓ, ਵੇਖ ਮੈਂ ਤੈਨੂੰ ਮਾਲਾ ਦਿੱਤੀ, ਦਾਸ ਤੈਨੂੰ ਸ਼ਬਦ ਦਿੱਤਾ, ਇਸ ਮਾਧਿਅਮ ਦੇ ਰਾਹੀਂ ਤੂੰ ਮੇਰਾ ਚੇਲਾ, ਮੇਰਾ ਸੇਵਕ ਹੈ ਔਰ ਮੈਂ ਤੇਰਾ ਗੁਰੂ ਹਾਂ। ਗੁਰੂ ਪੁਣੇ ਦੀ ਬੜੀ ਵੱਡੀ ਹਮ ਹੈ, ਇਹ ਸੰਸਾਰ ਦੇ ਅੰਦਰ ਕੁਝ ਲੋਕਾਂ ਦੇ ਅੰਦਰ ਬਣਨ ਦੀ ਬੜੀ ਲਾਲਸਾ ਹੁੰਦੀ ਹੈ। ਇਸ ਕਰਕੇ ਕਬੀਰ ਸਾਹਿਬ ਨੂੰ ਕਹਿੰਦਾ ਮੇਰੇ ਕੋਲੋਂ ਮਾਲਾ ਲਓ ਅਤੇ ਇਸ ਮਾਲਾ ਦੇ ਨਾਲ ਤੁਸੀਂ ਪਰਮੇਸ਼ਰ ਦਾ ਨਾਮ ਜਪਿਆ ਕਰੋ। ਕਬੀਰ ਸਾਹਿਬ ਜੀ ਨੇ ਸਮਝ ਲਿਆ ਕਿ ਬ੍ਰਾਹਮਣ ਚਤੁਰਾਈ ਨਾਲ ਆਪਣਾ ਸੇਵਕ, ਆਪਣਾ ਚੇਲਾ ਬਣਾਉਣਾ ਚਾਹੁੰਦਾ ਸਾਨੂੰ, ਤਾਂ ਕਬੀਰ ਸਾਹਿਬ ਜੀ ਨੇ ਉਸ ਵਕਤ ਇਹ ਸਲੋਕ ਉਚਾਰਿਆ। ਕਬੀਰ ਸਾਹਿਬ ਕਹਿੰਦੇ ਕਬੀਰ ਮੇਰੀ ਸਿਮਰਨੀ, ਸਿਮਰਨੀ ਨਾਮ ਮਾਲਾ ਦਾ ਹੈ। ਕਬੀਰ ਸਾਹਿਬ ਕਹਿੰਦੇ ਐ ਬ੍ਰਾਹਮਣ ਮੇਰੀ ਸਿਮਰਨੀ, ਮੇਰੀ ਮਾਲਾ ਕੀ ਹੈ ਮੈਂ ਤੈਨੂੰ ਦੱਸਦਾ ਹਾਂ, ਸੁਣਨਾ ਕਰ।
ਰਸਨਾ ਉੱਪਰ ਰਾਮ,
ਜਿਹੜੀ ਮੇਰੀ ਰਸਨਾ ਦੇ ਉੱਤੇ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਨਾ, ਮੇਰੀ ਜ਼ਬਾਨ ਉਸ ਵਾਹਿਗੁਰੂ ਦਾ ਨਾਮ ਜਪਦੀ ਹੈ, ਮੇਰੀ ਜ਼ਬਾਨ ਹੀ ਪਰਮੇਸ਼ਰ ਦਾ ਨਾਮ ਜਪਣ ਵਾਲੀ ਮਾਲਾ ਹੈ, ਮੈਨੂੰ ਹੋਰ ਕਿਸੇ ਮਾਲਾ ਦੀ ਲੋੜ ਨਹੀਂ। ਨਾਮ ਨੂੰ ਸੂਤ ਦੀ ਮਾਲਾ ਦੀ ਲੋੜ ਹੈ, ਕਈ ਸੂਤ ਦੀ ਮਾਲਾ ਬਣਾਉਂਦੇ ਹੈ, ਨਾ ਮੈਨੂੰ ਉੱਨ ਦੀ ਮਾਲਾ ਦੀ ਲੋੜ ਹੈ, ਨਾ ਮੈਨੂੰ ਰੁਦਰਾਕਸ਼ੀ ਮਾਲਾ ਦੀ ਲੋੜ ਹੈ, ਨਾ ਮੈਨੂੰ ਲੋਹੇ ਦੀ ਮਾਲਾ ਦੀ ਲੋੜ ਹੈ, ਨਾ ਮੈਨੂੰ ਮੋਤੀਆਂ ਦੀ ਮਾਲਾ ਦੀ ਲੋੜ ਹੈ। ਮੈਂ ਤਾਂ ਆਪਣੀ ਰਸਨਾ ਨੂੰ ਪਰਮੇਸ਼ਰ ਦੇ ਨਾਮ ਜਪਣ ਵਿੱਚ ਲਾ ਕੇ ਇਸ ਰਸਨਾ ਨੂੰ ਹੀ ਆਪਣੀ ਮਾਲਾ ਬਣਾਉਣਾ ਕੀਤਾ। ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਬੜਾ ਸੁੰਦਰ ਪ੍ਰਵਾਨ ਕੀਤਾ ਹੈ, ਹਰ ਹਰ ਅੱਖਰ ਦੋਏ ਇਹ ਮਾਲਾ, ਜਗਤ ਜਗਤ ਭਾਏ ਦੀਨ ਦਿਆਲ। ਜਿਹੜੇ ਪਰਮੇਸ਼ਰ ਦੇ ਨਾਮ ਦਾ ਵਾਰ ਵਾਰ ਜ਼ਬਾਨ ਦੇ ਉੱਤੇ ਜਾਪ ਕਰਨਾ, ਇਹੀ ਅਸਲੀ ਮਾਲਾ ਹੈ। ਸਾਧ ਸੰਗਤ ਜੀ, ਕਈ ਵੇਲੇ ਕਈ ਪ੍ਰੇਮੀ ਮਾਲਾ ਦੇ ਨਾਲ ਪਾਠ ਕਰਦੇ ਹੈ ਜਾਂ ਜਾਪ ਕਰਦੇ ਹੈ, ਪਰ ਧਿਆਨ ਉਹਨਾਂ ਦਾ ਫਿਰ ਗਿਣਤੀ ਦੇ ਵਿੱਚ ਹੀ ਪਿਆ ਰਹਿੰਦਾ ਕਿ ਇੰਨੀਆਂ ਮਾਲਾ ਕਰਨੀਆਂ, ਇੰਨੀਆਂ ਕਰਨੀਆਂ ਹਨ। ਧਿਆਨ ਉਹ ਸ਼ਬਦ ਵਿੱਚ ਸਿਮਰਨ ਦੇ ਵਿੱਚ ਜਾਣ ਦੀ ਬਜਾਏ ਗਿਣਤੀਆਂ ਮਿਣਤੀਆਂ ਦੇ ਵਿੱਚ ਲੱਗ ਜਾਂਦਾ। ਦੂਸਰਾ, ਕਈ ਵਾਰੀ ਮਨ ਵਿੱਚ ਇਹ ਵੀ ਅਭਿਮਾਨ ਆ ਜਾਂਦਾ ਕਿ ਮੈਂ ਇੰਨੀਆਂ ਮਾਲਾ ਫੇਰਦਾ, ਇੰਨੀਆਂ ਮਾਲਾ ਦਾ ਪਾਠ ਕਰਦਾ, ਮੇਰਾ ਇੰਨਾ ਨਿਤਨੇਮ ਹੈ। ਨਿਤਨੇਮ ਜਾਪ ਸਿਮਰਨ ਜਿੰਨਾ ਕੀਤਾ ਜਾਏ ਵੱਧ ਤੋਂ ਵੱਧ ਹੈ, ਪਰ ਕਿਸੇ ਨੂੰ ਵਿਖਾ ਕੇ, ਕਿਸੇ ਨੂੰ ਦੱਸ ਕੇ ਕਰਨਾ, ਇਹ ਵੀ ਇੱਕ ਹਉਮੈ ਦੀ ਅੰਸ਼ ਹੈ। ਹਉਮੈ ਦਾ ਖਿਆਲ ਮਨ ਵਿੱਚ ਆ ਜਾਂਦਾ ਤੇ ਮਹਾਰਾਜ ਸਾਹਿਬ ਪ੍ਰਮਾਣ ਕਰਦੇ ਆ, ਤੀਰਥ ਬਲ ਕਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਹ ਪਰ ਜਾਤ ਤੇਰੇ ਜਿਉ ਪੁੰਚ ਰਿਸਮਾ। ਮਹਾਰਾਜ ਕਹਿੰਦੇ ਤੀਰਥਾਂ ਤੇ ਜਾਣਾ, ਵਰਤ ਰੱਖਣੇ, ਦਾਨ ਕਰਨਾ ਜਾਂ ਸ਼ੁਭ ਕਰਮ ਕਰਨੇ, ਜੇ ਇਹ ਕਰਦਿਆਂ ਮਨ ਵਿੱਚ ਅਭਿਮਾਨ ਹੰਕਾਰ ਆ ਗਿਆ, ਫਿਰ ਤਾਂ ਕਹਿੰਦੇ ਹਾਜੀ ਨੂੰ ਇਸ਼ਨਾਨ ਕਰਾਇਆ, ਇਸ਼ਨਾਨ ਕਰਾਉਂਦਿਆਂ ਉਹਦਾ ਕੀਤਾ ਅਤੇ ਕਰਾਇਆ, ਇਸ਼ਨਾਨ ਨਿਸ਼ਫਲ ਹੋ ਜਾਂਦਾ। ਜਦੋਂ ਹਾਥੀ ਖੇਹ ਚੁੱਕ ਕੇ, ਮਿੱਟੀ ਚੁੱਕ ਕੇ ਆਪਣੇ ਸਿਰ ਵਿੱਚ ਸੁੰਡ ਨਾਲ ਪਾ ਲੈਂਦਾ, ਇਸ ਕਰਕੇ ਕਹਿੰਦੇ ਜੇ ਹਉਮੈ ਦੀ ਖੇਹ ਪਾ ਲਈ ਸਿਰ ਵਿੱਚ, ਹਉਮੈ ਹੀ ਕਰ ਲਈ, ਫਿਰ ਉਹ ਕੀਤੇ ਕਤਾਏ ਦਾ ਕੋਈ ਲਾਭ ਨਹੀਂ। ਇਸ ਕਰਕੇ ਵਾਹਿਗੁਰੂ ਦਾ ਨਾਮ ਤਾਂ ਭਾਈ ਸਦਾ ਸਦਾਈ ਰਸਨਾ ਨਾਲ ਅੱਗੇ ਪੈਰ ਜਪਣਾ, ਹੌਲੀ ਹੌਲੀ ਸੁਰਤ ਵਿੱਚ ਜਦੋਂ ਨਾਮ ਵਸ ਜਾਂਦਾ। ਔਰ ਕਬੀਰ ਸਾਹਿਬ ਕਹਿੰਦੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾਮ। ਜਦੋਂ ਰਸਨਾ ਦੇ ਉੱਤੇ ਰਵੇ ਹੋਏ ਪਰਮੇਸ਼ਰ ਦਾ ਨਾਮ ਮੇਰੇ ਆ ਗਿਆ ਨਾ, ਵਸ ਗਿਆ, ਫਿਰ ਕੀ ਕਿਰਪਾ ਹੋਈ, ਪ੍ਰਭ ਦੀ ਵਸੈ ਸਾਧ ਕੀ ਰਸਨਾ। ਸਾਧਾਂ ਦੀ ਰਸਨਾ ਤੇ ਵਾਹਿਗੁਰੂ ਪਰਮੇਸ਼ਰ ਵਸਦਾ। ਕਿਵੇਂ ਵਸਦਾ, ਕਈ ਗੱਲ ਬਣਾ ਲੈਂਦੇ ਆ ਵੀ ਸਾਧਾਂ ਦੀ ਰਸਨਾ ਤੇ ਵਾਹਿਗੁਰੂ ਵਸਦਾ ਹੈ। ਵਸਦਾ ਕਿਵੇਂ ਹੈ ਭਾਈ? ਵਸਦਾ ਇਸ ਤਰ੍ਹਾਂ ਵੀ ਉਹ ਇੱਕ ਸਵਾਸ ਵੀ ਆਪਣੀ ਰਸਨਾ ਨੂੰ ਨਾਮ ਜਪਣ ਤੋਂ ਬਿਨਾਂ ਵਿਰਖਾ ਨਹੀਂ ਜਾਣ ਦਿੰਦੇ, ਨਿਸ਼ਫਲ ਨਹੀਂ ਜਾਣ ਦਿੰਦੇ। ਰਸਨਾ ਗੁਣ ਗੋਪਾਲ ਨਿੰਦ ਗਾਇਣ, ਸਾਧ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਭੁਲਾਇਣ। ਰਸਨਾ ਨਾਲ ਜਪੇ ਹੋਏ ਨਾਮ ਦਾ ਏਡਾ ਵੱਡਾ ਪੁੰਨ, ਏਡਾ ਵੱਡਾ ਫਲ, ਏਡਾ ਵੱਡਾ ਮਹਾਤਮ ਹੈ ਕਿ ਜਿਹੜਾ ਰਸਨਾ ਨਾਲ ਵੀ ਨਾਮ ਜਪਦਾ ਭਾਈ, ਉਹਦੇ ਹਿਰਦੇ ਵਿੱਚ ਸ਼ਾਂਤੀ ਪੈਦਾ ਕਰ ਦਿੰਦਾ ਵਾਹਿਗੁਰੂ ਦਾ ਨਾਮ, ਉਹਦੇ ਸਾਰੇ ਦੁੱਖਾਂ ਨੂੰ ਨਿਵਰਤ ਕਰ ਦਿੰਦਾ, ਉਹਦੇ ਜੀਵਨ ਵਿੱਚ ਸਹਿਜ ਆ ਜਾਂਦਾ, ਉਹਨੂੰ ਵਾਹਿਗੁਰੂ ਦੇ ਮਿਲਾਪ ਦਾ ਗਿਆਨ ਵੀ ਪ੍ਰਾਪਤ ਹੋ ਜਾਂਦਾ। ਇੰਨਾ ਵੱਡਾ ਫਲ ਰਸਨਾ ਨਾਲ ਨਾਮ ਜਪਣ ਦਾ। ਇਸ ਕਰਕੇ ਰਸਨਾ ਉੱਤੇ ਨਾਮ ਵਸੇ ਦਾ ਕੀ ਰਿਜ਼ਲਟ ਹੈ, ਕੀ ਨਿਚੋੜ ਹੈ ਕਿ ਜਿਹੜੀ ਰਸਨਾ ਇਹਨੂੰ ਤਾਂ ਕਹਿੰਦੇ ਹੈ ਕਿ ਇਹ ਰਸ ਅਤੇ ਕਸਾਂ ਦਾ ਸਵਾਦ ਲੈਂਦੀ ਹੈ। ਪਦਾਰਥਾਂ ਦਾ ਰਸ ਲੈਣਾ, ਕਸ ਨਾਮ ਪਦਾਰਥਾਂ ਨੂੰ ਚਿੱਚ ਕੇ ਚੱਬਣਾ। ਰਸ ਕਸ ਇਸ ਕਰਕੇ ਕਿਹਾ ਜਿਹੜੇ ਪਦਾਰਥ ਸੁਭਾਵਕ ਖਾਧੇ ਜਾਣ ਜਾਂ ਪੀਤੇ ਜਾਣ, ਉਹਨਾਂ ਦਾ ਰਸਨਾ ਰਸ ਲੈਂਦੀ ਹੈ। ਕੁਝ ਪਦਾਰਥ ਹੁੰਦੇ ਜਿਹੜੇ ਚਿੱਚ ਕੇ ਖਾਧੇ ਜਾਂਦੇ ਆ, ਉਹਨਾਂ ਨੂੰ ਕਹਿੰਦੇ ਕਸ, ਨਿਚੋੜ ਦਾ ਰਸ ਲੈਣਾ। ਜਿਵੇਂ ਅੰਬ ਆਦਿਕ ਚੂਪ ਕੇ ਉਹਦੀ ਗੁਠਲੀ ਆਦਿਕ ਗਿੜਕ ਆਦਿਕ ਬਾਹਰ ਕੱਢ ਦਈਦੀ ਹੈ, ਇਸ ਕਰਕੇ ਰਸ ਕਸ ਇਹ ਜਿਹੜੀ ਜ਼ੁਬਾਨ ਹੈ ਇਹਨਾਂ ਦਾ ਰਸ ਲੈਂਦੀ ਹੈ, ਤਾਂ ਕਰਕੇ ਇਹਨੂੰ ਰਸ ਲੈਣ ਵਾਲੀ ਹੋਣ ਕਰਕੇ ਇਹਨੂੰ ਰਸਨਾ ਕਿਹਾ। ਕਬੀਰ ਸਾਹਿਬ ਕਹਿੰਦੇ ਜਦੋਂ ਮੇਰੀ ਰਸਨਾ ਦੇ ਉੱਤੇ ਵਾਹਿਗੁਰੂ ਦਾ ਰਾਮ ਦਾ ਨਾਮ ਵਸ ਗਿਆ ਤਾਂ ਦੁਨੀਆਂ ਦੇ ਰਸਾਂ ਕਸਾਂ ਤੋਂ ਮੇਰੀ ਰਸਨਾ ਜਿਹੜੀ ਹੈ ਰਹਿਤ ਹੋ ਗਈ ਹੈ। ਇਹ ਰਸ ਸਾਡੇ ਉਹ ਰਸ ਆਵਾ ਉਹ ਰਸ ਪਿਆ ਉਹ ਰਸ ਨਹੀਂ ਭਾਵ ਰਸ ਨਾ ਆਪ ਦੁਨੀਆਂ ਦੇ ਰਸਾਂ ਦੀ ਇੱਛਾ ਨਹੀਂ ਰਹਿ ਗਈ ਦੁਨੀਆਂ ਦੇ ਰਸਾਂ ਤੋਂ ਮਨ ਉੱਤੇ ਉੱਠ ਗਿਆ ਕੇਵਲ ਪ੍ਰਭੂ ਦੇ ਨਾਮ ਦਾ ਹੀ ਰਸ ਲੈਣ ਦੀ ਹੁਣ ਇੱਛਾ ਹੈ ਜਗਿਆਸਾ ਹੈ ਕਿ ਵਾਹਿਗੁਰੂ ਦੇ ਨਾਮ ਦਾ ਹੀ ਰਸ ਲਈਏ ਹੋਰ ਦੁਨੀਆਂ ਦੇ ਰਸ ਲੈਣ ਦਾ ਹੁਣ ਮਨ ਵਿੱਚ ਕੋਈ ਸੰਕਲਪ ਨਹੀਂ ਰਹਿ ਗਿਆ। ਇਹ ਰਸ ਛੱਡੇ ਜਿਨ੍ਹਾਂ ਨੇ ਦੁਨੀਆਂ ਦੇ ਰਸ ਛੱਡ ਦਿੱਤੇ ਔਰ ਕੇਵਲ ਨਾਮ ਦੇ ਰਸ ਨਾਲ ਜੁੜ ਗਏ ਹੈ। ਜਦੋਂ ਉਹਨਾਂ ਨੂੰ ਨਾਮ ਦਾ ਰਸ ਆ ਗਿਆ ਫਿਰ ਉਹਨਾਂ ਨੂੰ ਇਹ ਦੁਨੀਆਂ ਦੇ ਰਸ ਕਸ ਚੰਗੇ ਨਹੀਂ ਲੱਗਦੇ। ਇਸ ਕਰਕੇ ਕਹਿੰਦੇ ਮੇਰੀ ਰਸਨਾ ਦੁਨੀਆਂ ਦੇ ਰਸਾਂ ਤੋਂ ਉੱਤੇ ਉੱਠ ਗਈ ਹੈ। ਕਬੀਰ ਸਾਹਿਬ ਕਹਿੰਦੇ ਹੈ ਪੰਡਿਤ ਜੀ ਉਸ ਰਮੇ ਹੋਏ ਪਰਮੇਸ਼ਰ ਦੇ ਨਾਮ ਦੀ ਇਹ ਕਿਰਪਾ ਹੋ ਗਈ ਜਦੋਂ ਮੈਂ ਉਹਦਾ ਸਿਮਰਨ ਕਰਨ ਲੱਗਾ ਤਾਂ ਕਰਕੇ ਮੇਰੀ ਰਸਨਾ ਹੀ ਵਾਹਿਗੁਰੂ ਦਾ ਨਾਮ ਜਪਣ ਵਾਲੀ ਮਾਲਾ ਹੈ।
ਆਦਿ ਜੁਗਾਦੀ ਸਗਲ ਭਗਤ
ਉਦੋਂ ਸਵਾਲ ਕਰਦਾ ਕਹਿੰਦਾ ਜੀ ਪਹਿਲਾਂ ਵੀ ਕੋਈ ਭਗਤ ਹੋਏ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ? ਕਬੀਰ ਸਾਹਿਬ ਕਹਿੰਦੇ ਆਦਿ ਭਗਤ ਇਹ ਸੰਸਾਰ ਤੇ ਹੋਏ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਬ੍ਰਹਮਾ ਵਰਗੇ ਆਦਿ ਭਗਤ ਜਿਨ੍ਹਾਂ ਨੇ 10 ਲੱਖ ਵਰ੍ਹਾ ਵਾਹਿਗੁਰੂ ਦੀ ਬੰਦਗੀ ਕੀਤੀ ਤਾਂ ਸ੍ਰਿਸ਼ਟੀ ਦੀ ਰਚਨਾ ਕਰਨ ਦੀ ਸ਼ਕਤੀ ਪ੍ਰਾਪਤ ਹੋਈ। ਪੁਰਾਣੇ ਗ੍ਰੰਥਾਂ ਦੇ ਅੰਦਰ ਸ਼ਾਸਤਰਾਂ ਦੇ ਅੰਦਰ ਇਹ ਸਾਰਾ ਵਿਚਾਰ ਆਉਂਦਾ। ਇਸੇ ਤਰ੍ਹਾਂ ਆਦਿ ਭਗਤ ਕਾਟ ਸੁਣ ਵਰਗੇ ਹੋਏ ਜਿਹੜੇ ਰੋਮ ਰੋਮ ਵਾਹਿਗੁਰੂ ਦਾ ਨਾਮ ਜਪਦੇ ਹੈ, ਆਦਿ ਭਗਤ ਰਾਜੇ ਬਲ ਵਰਗੇ ਹੋਏ, ਆਦਿ ਭਗਤ ਧਰੂ ਵਰਗੇ ਪ੍ਰਹਿਲਾਦ ਜੀ ਵਰਗੇ ਹੋਏ, ਇਸੇ ਤਰ੍ਹਾਂ ਜੁਗਾਦੀ ਜੁਗਾਂ 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 ਦੇ ਅੰਦਰ ਵੀ ਵਾਹਿਗੁਰੂ ਦਾ ਨਾਮ ਜਪਣ ਵਾਲੇ ਲੋਮਸ ਰਿਸ਼ੀ ਇਤਨਾ ਵੱਡਾ ਭਗਤ ਹੋਇਆ। ਕਹਿੰਦੇ ਜਦੋਂ ਦੇਵਤਿਆਂ ਦੀ ਵੀ ਉਮਰ, ਬ੍ਰਹਮਾ ਵਿਸ਼ਨੂੰ ਸ਼ਿਵਜੀ ਦੀ ਵੀ ਉਮਰ, ਇਹਨਾਂ ਦੀ ਉਮਰ ਵੀ ਗੁਜ਼ਰ ਚੁੱਕ ਜਾਂਦੀ ਹੈ, ਭਾਵ ਪੂਰੀ ਹੋ ਜਾਂਦੀ ਹੈ, ਤਾਂ ਉਹਦਾ ਕੇਵਲ ਇੱਕ ਰੋਮ ਨਹੀਂ ਟੁੱਟਦਾ। ਐਡਾ ਵੱਡਾ ਉਹ ਭਗਤ ਹੋਇਆ ਪਰਮੇਸ਼ਰ ਦਾ, ਸਭ ਤੋਂ ਵੱਡੀ ਉਮਰ। ਇਸ ਕਰਕੇ ਆਦਿ ਭਗਤ ਵੀ ਜੁਗਾਂ ਜੁਗਾਂ ਦੇ ਵਿੱਚ ਵੀ ਪ੍ਰਹਿਲਾਦ ਧਰੂਪ ਭਗਤ ਵਰਗੇ ਸਤਯੁਗ ਦੇ ਅੰਦਰ ਹੋਏ, ਤ੍ਰੇਤੇ ਯੁਗ ਦੇ ਅੰਦਰ ਕਿੱਡੇ ਕਿੱਡੇ ਭਗਤ ਵਾਹਿਗੁਰੂ ਪਰਮੇਸ਼ਰ ਦੇ ਹੋਏ। ਹਨੂੰਮਾਨ ਜੀ ਨੂੰ ਵੀ ਤ੍ਰੇਤੇ ਯੁਗ ਦਾ ਜਿਨ੍ਹਾਂ ਨੇ ਰੋਮ ਰੋਮ ਕਰਕੇ ਵਾਹਿਗੁਰੂ ਦਾ ਨਾਮ ਜਪਿਆ। ਇਸੇ ਤਰ੍ਹਾਂ ਭੀਲਣੀ ਕਿੱਡੀ ਵੱਡੀ ਭਗਤ ਵਾਹਿਗੁਰੂ ਦੀ ਹੋਈ। ਐਸੇ ਭਗਤ ਸੁਦਾਮਾ ਵਰਗੇ ਦੁਆਪਰ ਯੁੱਗ ਦੇ ਵਿੱਚ ਭਗਤ ਹੋਏ, ਕਲਯੁੱਗ ਦੇ ਵਿੱਚ ਜੁਗਾਦੀ ਯੁਗਾਂ ਦੇ ਵਿੱਚ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਸਹਿਨ ਜੀ, ਭਗਤ ਸਦਨਾ ਜੀ, ਭਗਤ ਫਰੀਦ ਜੀ, ਭਗਤ ਪੀਪਾ ਜੀ, ਭਗਤ ਜੈ ਦੇਵ ਜੀ, ਭਗਤ ਰਵਿਦਾਸ ਜੀ, ਭਗਤ ਵਾਲਮੀਕ ਜੀ, ਵਾਲਮੀਕ ਜੀ ਨੂੰ ਵੀ ਆਦਿ ਭਗਤ ਮੰਨਿਆ ਹੈ। ਇਸ ਕਰਕੇ ਇਹ ਆਦਿ ਅਤੇ ਜੁਗਾਦ ਆਦਿ ਭਗਤ ਵੀ ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ ਔਰ ਜੁਗਾਦੀ ਯੁਗਾਂ ਦੇ ਅੰਦਰ ਵੀ ਸਾਰੇ ਭਗਤ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਹੋਏ ਆ, ਪਰਮੇਸ਼ਰ ਦੀ ਭਗਤੀ ਕਰਨ ਵਾਲੇ ਹੋਏ ਆ। ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਕਰਕੇ ਸੰਸਾਰ ਦੇ ਅੰਦਰ ਬਹੁਤ ਵੱਡੀਆਂ ਰਹਿਮਤਾਂ ਔਰ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ।
ਤਾਕੋ ਸੁਖ ਵਿਸਰਾਮ
ਇਹਨਾਂ ਨੂੰ ਵੀ ਜੇ ਸੁਖ ਦੀ ਪ੍ਰਾਪਤੀ ਹੋਈ, ਵਿਸਰਾਮ ਨਾਮ ਹੁੰਦਾ ਸਥਿਤੀ ਦਾ, ਸੁਖ ਸਰੂਪ ਵਾਹਿਗੁਰੂ ਦੇ ਵਿੱਚ ਜੇ ਮਨ ਟਿਕਿਆ ਜਾਂ ਸਥਿਤੀ ਹੋਈ ਹੈ ਤਾਂ ਵਾਹਿਗੁਰੂ ਦੀ ਭਗਤੀ ਕਰਕੇ ਹੀ ਉਹਨਾਂ ਨੂੰ ਇਹ ਸਾਰੇ ਸੁੱਖ ਪ੍ਰਾਪਤ ਹੋਏ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਵੀ ਹੈ ਬ੍ਰਾਹਮਣ ਜੀ ਜਿੰਨੇ ਵੀ ਭਗਤ ਹੋਏ ਹੈ ਉਹਨਾਂ ਦਾ ਸੁਖ ਸਰੂਪ ਵਾਹਿਗੁਰੂ ਦੇ ਵਿੱਚ ਜੇ ਵਿਸਰਾਮ ਨਿਵਾਸ ਉਹਨਾਂ ਨੂੰ ਪ੍ਰਾਪਤ ਹੋਇਆ ਤਾਂ ਭਗਤੀ ਕਰਕੇ ਉਹਨਾਂ ਨੂੰ ਵਾਹਿਗੁਰੂ ਦੇ ਦਰ ਤੋਂ ਸੁਖ ਦੀ ਦਾਤ ਪ੍ਰਾਪਤ ਹੋਈ ਹੈ। ਇਸ ਕਰਕੇ ਆਦਿ ਜੁਗਾਦੀ, ਆਦਿ ਜੁਗਾਦੀ ਦਾ ਮਤਲਬ ਹੈ ਸਦਾ 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 ਹੀ ਜਿੰਨੇ ਵੀ ਭਗਤ ਹੋਏ ਹੈ ਉਹਨਾਂ ਨੂੰ ਵਾਹਿਗੁਰੂ ਦੀ ਭਗਤੀ ਕਰਕੇ ਸੁਖ ਸਰੂਪ ਵਾਹਿਗੁਰੂ ਦੇ ਵਿੱਚ ਨਿਵਾਸ ਪ੍ਰਾਪਤ ਹੋਇਆ, ਸੰਸਾਰ ਦੇ ਦੁੱਖਾਂ ਦਾ ਅਭਾਵ ਹੋਇਆ, ਅਗਿਆਨ ਰੂਪ ਦੁੱਖ ਦੀ ਨਿਵਿਰਤੀ ਹੋਈ, ਪਰ ਹੋਈ ਜੇ ਰਸਨਾ ਦੇ ਉੱਤੇ ਵਾਹਿਗੁਰੂ ਦੇ ਰਾਮ ਦਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਇਆ। ਪਹਿਲੀ ਸਟੇਜ, ਪਹਿਲਾ ਸਾਧਨ ਸਾਧ ਸੰਗਤ ਦੀ ਭਗਤੀ ਮਾਰਗ ਦੀ ਜੇ ਪਹਿਲੀ ਪੌੜੀ ਹੈ ਨਾ, ਇਹ ਰਸਨਾ ਤੋਂ ਹੀ ਸ਼ੁਰੂ ਹੁੰਦੀ ਹੈ। ਰਸਨਾ ਨਾਲ ਹੀ, ਕਿਉਂ ਕਈ ਮੇਰੀ ਸਾਡੇ ਮਨ ਵਿੱਚ ਖਿਆਲ ਆ ਜਾਂਦਾ ਵੀ ਪਰਮੇਸ਼ਰ ਦਾ ਨਾਮ ਜਪੀਏ ਜਪੀਏ ਕਿਵੇਂ ਜੀ, ਕਈ ਕਹਿ ਦਿੰਦੇ ਇਸ ਤਰ੍ਹਾਂ ਜਪੋ ਉਸ ਤਰ੍ਹਾਂ ਜਪੋ, ਨਹੀਂ ਭਾਈ, ਸਤਿਗੁਰੂ ਜੀ ਨੇ ਸਾਨੂੰ ਰਸਨਾ ਦੁਆਰਾ ਹੀ ਵਾਹਿਗੁਰੂ ਦਾ ਨਾਮ ਜਪਣ ਦਾ, ਬਾਣੀ ਪੜ੍ਹਨ ਦਾ ਹੁਕਮ ਕੀਤਾ। ਰਸਨਾ ਨਾਲ ਜਪਣਾ, ਕੰਨਾਂ ਨਾਲ ਸੁਣਨਾ, ਰਸਨਾ ਜਪਣ ਦਾ ਨਾਮ ਤਿੰਨ ਤਿੰਨ ਕਰ ਕੱਟੀ ਹੈ। ਜਿਹੜੀ ਰਸਨਾ ਵਾਹਿਗੁਰੂ ਦਾ ਨਾਮ ਨਹੀਂ ਜਪਦੀ ਉਹਨੂੰ ਤਿੰਨ ਤਿੰਨ ਕਰਕੇ ਕੱਟ ਦੇਣੀ ਯੋਗ ਹੈ। ਇਸ ਕਰਕੇ ਰਸਨਾ ਦੁਆਰਾ ਵਾਹਿਗੁਰੂ ਦਾ ਨਾਮ, ਜਦੋਂ ਐਨ ਰਸਨਾ ਦੇ ਉੱਤੇ ਵਾਹਿਗੁਰੂ ਦਾ ਨਾਮ ਵਸ ਜਾਂਦਾ ਫਿਰ ਹਿਰਦੇ ਵਿੱਚ ਵੀ ਵਸ ਜਾਂਦਾ, ਫਿਰ ਰੋਮ ਰੋਮ ਦੇ ਵਿੱਚ ਵੀ, ਬ੍ਰਹਿਮੰਡ ਦੇ ਵਿੱਚੋਂ ਵੀ ਵਾਹਿਗੁਰੂ ਦੇ ਨਾਮ ਦੀ ਉਹ ਧੁਨ ਜਿਹੜੀ ਆ ਉਹਨਾਂ ਨੂੰ ਸੁਣਾਈ ਜਾਂਦੀ ਹੈ। ਇੰਨੀ ਸੁਰਤ ਨਾਮ ਵਿੱਚ ਲਵਲੀਨਤਾ ਪ੍ਰਾਪਤ ਕਰਦੇ ਹਨ ਔਰ ਸਦਾ ਸੁਖ, ਅਸਲੀ ਸੁਖ, ਜਿੱਥੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ, ਐਨ ਸੁਖ ਸਰੂਪ ਦੇ ਵਿੱਚ ਮਨ ਟਿਕ ਗਿਆ, ਸੁਰਤ ਜੁੜ ਗਈ। ਧੰਨ ਭਾਈ ਤਾਰੂ ਸਿੰਘ ਸਾਹਿਬ ਜੀ, ਜਪਜੀ ਸਾਹਿਬ ਜੀ ਦੇ 21-21 ਪਾਠ, 52-52 ਪਾਠ ਕਰਿਆ ਕਰਦੇ ਸਨ। ਮਹਾਂਪੁਰਖਾਂ ਤੋਂ ਸੁਣਿਆ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ 110 ਜਪਜੀ ਸਾਹਿਬ ਜੀ ਦੇ ਪਾਠ ਕਰਦੇ ਸਨ। ਔਰ ਐਸੀ ਕਿਰਪਾ ਇਹ ਵੀ ਸਤਿਗੁਰਾਂ ਦੇ ਸਿਦਕੀ ਗੁਰਸਿੱਖ ਭਗਤ, ਐਡੀਆਂ ਵੱਡੀਆਂ ਕੁਰਬਾਨੀਆਂ, ਐਡੀਆਂ ਵੱਡੀਆਂ ਸ਼ਹਾਦਤਾਂ ਭਗਤੀ ਤੋਂ ਬਿਨਾਂ ਨਹੀਂ ਹੋ ਸਕਦੀਆਂ। ਇਹ ਪੂਰਨ ਵਾਹਿਗੁਰੂ ਦੇ ਸਤਿਗੁਰਾਂ ਦੇ ਪਿਆਰੇ ਗੁਰਸਿੱਖ ਹੋਏ, ਜਿਹਨਾਂ ਨੂੰ ਜੇ ਸੀਸ ਤੇ ਆਰੇ ਵੀ ਚੱਲ ਗਏ, ਖੋਪਰ ਵੀ ਲੱਗ ਗਏ, ਸੀਸ ਧੰਨ ਨਾਲੋਂ ਵੱਖਰੇ ਵੀ ਹੋ ਗਏ, ਪਰ ਉਹਨਾਂ ਦੀ ਅਵਸਥਾ ਜਿੱਥੇ ਸੁਖ ਸਰੂਪ ਵਿੱਚ ਟਿਕੀ ਹੋਈ ਸੀ, ਜੁੜੀ ਹੋਈ ਸੀ, ਉਸ ਵਿੱਚ ਕੋਈ ਵਿਘਨ, ਉਸ ਵਿੱਚ ਕੋਈ ਫਰਕ ਨਹੀਂ ਪਿਆ। ਐਸਾ ਸੁੱਖ, ਆਤਮਿਕ ਆਨੰਦ ਦਾ ਸੁੱਖ, ਵਾਹਿਗੁਰੂ ਦੇ ਮਿਲਾਪ ਦਾ। ਆਤਮਿਕ ਆਨੰਦ ਕੀ ਹੈ? ਵਾਹਿਗੁਰੂ ਦੇ ਮਿਲਾਪ ਦਾ ਸੁੱਖ। ਜਦੋਂ ਵਾਹਿਗੁਰੂ ਦੇ ਮਿਲਾਪ ਦਾ ਸੁੱਖ ਪ੍ਰਾਪਤ ਹੋ ਜਾਂਦਾ ਫਿਰ ਵਿਸਰਾਮ ਪ੍ਰਾਪਤ ਹੁੰਦਾ, ਫਿਰ ਟਿਕਾ ਪ੍ਰਾਪਤ ਹੁੰਦਾ। ਉਹਨਾਂ ਚਿਰ ਭਾਈ ਦੂਰੀ ਵੀ ਬਣੀ ਰਹਿੰਦੀ ਹੈ ਔਰ ਵਿਛੋੜੇ ਦਾ ਵੀ ਦੁੱਖ ਹੈ। ਇਸ ਕਰਕੇ ਵਾਹਿਗੁਰੂ ਦੀ ਅਭੇਦਤਾ ਦਾ ਅਸਲੀ ਆਤਮਿਕ ਆਨੰਦ ਸੁੱਖ ਪ੍ਰਾਪਤ ਹੋ ਗਿਆ, ਐਨ ਜੀਵਨ ਅਵਸਥਾ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਟਿਕ ਗਈ ਹੈ।
ਕਬੀਰ ਮੇਰੀ ਜਾਤ ਕਹੋ,
ਉਹ ਬ੍ਰਾਹਮਣ ਨੇ ਉਹ ਤਰਕ ਕੀਤੀ, ਕਹਿਣ ਲੱਗਾ ਕਬੀਰ ਤੂੰ ਤਾਂ ਜਲਾਹਾ ਹੀ ਰਿਹਾ, ਤੂੰ ਮੈਂ ਤੈਨੂੰ ਮਾਲਾ ਦੇ ਰਿਹਾ, ਤੂੰ ਮਾਲਾ ਹੀ ਨਹੀਂ ਲਈ ਮੇਰੇ ਕੋਲੋਂ। ਕਬੀਰ ਸਾਹਿਬ ਜੀ ਆਪਾਂ ਦੱਸਦੇ ਹੈ, ਕਬੀਰ ਸਾਹਿਬ ਕਹਿੰਦੇ ਕਬੀਰ ਮੇਰੀ ਜਾਤ ਕਹੋ, ਕਬੀਰ ਸਾਹਿਬ ਕਹਿੰਦੇ ਮੇਰੀ ਜਿਹੜੀ ਜਾਤੀ ਜੁਲਾਹਾ ਹੈ,
ਸਭ ਤੋਂ ਹੱਸਣੇ ਹਾਰ,
ਸਾਰੇ ਭਾਈ ਇਸ ਮੇਰੀ ਜਾਤ ਨੂੰ ਮਖੌਲ ਕਰਦੇ, ਹਾਸਾ ਕਰਦੇ। ਕਿਉਂ ਕਰਦੇ ਹੈ? ਇੱਕ ਬੜਾ ਸੁੰਦਰ ਪ੍ਰਸੰਗ ਆਉਂਦਾ, ਕੋਈ ਕਹਿੰਦੇ ਕਾਸ਼ੀ ਦੇ ਨੇੜੇ ਬਰਸਾਤੀ ਨਾਲਾ ਵਗਦਾ ਸੀ ਔਰ ਬਰਸਾਤੀ ਨਾਲਾ ਵਗਣ ਕਰਕੇ, ਪਰ ਉਹ ਵਗਦਾ ਸੀ ਬਰਸਾਤ ਦੇ ਦਿਨਾਂ ਵਿੱਚ। ਇੱਕ ਵੇਰੀ ਕਾਸ਼ੀ ਦੇ ਵਿੱਚੋਂ ਜੁਲਾਹੇ ਜਾਤੀ ਦੇ ਨਾਲ ਸੰਬੰਧਿਤ 10 ਜਾਂ 20 ਮਨੁੱਖ ਤੁਰੇ ਅਤੇ ਬਾਹਰ ਕਿਸੇ ਨਗਰ ਨੂੰ ਜਾਣ ਦੀ ਤਿਆਰੀ ਕੀਤੀ। ਹਾੜ ਦੇ ਦਿਨ ਸਨ, ਅਜੇ ਵਰਖਾ ਨਹੀਂ ਪਈ ਸੀ, ਸੂਰਜ ਦੀਆਂ ਕਿਰਨਾਂ ਨਾਲ ਰੇਤਾ ਤਪ ਰਿਹਾ ਸੀ, ਪ੍ਰਤੀਤ ਇਹ ਹੁੰਦਾ ਸੀ ਕਿ ਜਿਵੇਂ ਨਾਲੇ ਵਿੱਚ ਪਾਣੀ ਵਗ ਰਿਹਾ। ਉਹਨਾਂ ਨੇ ਲੀੜੇ ਲਾ ਕੇ ਸਿਰ ਤੇ ਰੱਖ ਲਏ ਕਿ ਨਾਲਾ ਪਾਰ ਕਰਨਾ। ਜਦੋਂ ਵੀ ਪਾਣੀ ਬੜਾ ਵਗਦਾ, ਭੁਲੇਖਾ ਪੈ ਗਿਆ ਮਨ ਵਿੱਚ, ਤਾਂ ਉਸ ਵਕਤ ਨਾਲਾ ਜਦੋਂ ਪਾਰ ਕਰਕੇ ਜਾ ਕੇ ਪਾਰਲੇ ਕਿਨਾਰੇ ਤੇ ਗਏ, ਕਹਿੰਦੇ ਵੀ ਗਿਣ ਲੋ ਕਿੰਨੇ ਆਪਣੇ ਨਾਲ ਦੇ ਸਾਥੀ, ਸਾਰੇ ਆ ਗਏ, ਕੋਈ ਡੁੱਬਿਆ ਤਾਂ ਨਹੀਂ? ਕਹਿੰਦੇ ਚਲੋ ਵੀ ਗਿਣੋ, ਜਿਹੜਾ ਗਿਣਤੀ ਕਰੇ ਆਪਣੇ ਆਪ ਨੂੰ ਨਾ ਗਿਣੇ, ਉਹ ਕਹੇ 19 ਹੈ, ਇੱਕ ਬੰਦਾ ਆਪਣੇ ਚੋਂ ਡੁੱਬ ਗਿਆ। ਸਾਰੇ ਵਾਰੀ ਵਾਰੀ ਗਿਣੀ ਜਾਂਦੇ ਆ, ਆਪਣੀ ਗਿਣਤੀ ਨਹੀਂ ਕੋਈ ਕਰਦਾ। ਉਸ ਵਕਤ ਜਦੋਂ ਇਹ ਭਰਮ ਪੈ ਗਿਆ, ਭੁਲੇਖਾ ਪੈ ਗਿਆ, ਤਾਂ
ਬਰਸਾਤੀ ਨਾਲੇ ਦੇ ਪਾਰਲੇ ਕਿਨਾਰੇ ਤੇ ਬੈਠ ਕੇ ਰੋਣਾ ਪਿੱਟਣਾ ਸ਼ੁਰੂ ਕਰ ਦਿੱਤਾ ਵੀ ਸਾਡਾ ਇੱਕ ਬੰਦਾ ਡੁੱਬ ਕੇ ਮਰ ਗਿਆ। ਉਸ ਵਕਤ ਨੇੜੇ ਕੋਈ ਜ਼ਿਮੀਂਦਾਰ ਹਲ ਵਾਹੁੰਦਾ ਸੀ, ਉਹਦੇ ਕੰਨਾਂ ਵਿੱਚ ਆਵਾਜ਼ ਪਈ, ਉਹ ਆਇਆ, ਕਹਿਣ ਲੱਗਾ ਭਾਈ ਕੀ ਦੁੱਖ ਤਕਲੀਫ ਹੈ? ਕਹਿੰਦੇ ਜੀ ਅਸੀਂ 20 ਕਾਸ਼ੀ ਦੇ ਵਿੱਚੋਂ ਤੁਰੇ ਸੀ ਪਰ ਬਰਸਾਤੀ ਨਾਲੇ ਦੇ ਵਿੱਚ ਇੱਕ ਬੰਦਾ ਸਾਡਾ ਡੁੱਬ ਕੇ ਮਰ ਗਿਆ, ਇਸ ਕਰਕੇ ਤਾਂ ਅਸੀਂ ਬਹੁਤ ਦੁਖੀ, ਸਾਡਾ ਬੰਦਾ ਨਹੀਂ ਲੱਭਿਆ। ਜ਼ਿਮੀਂਦਾਰ ਨੇ ਵੇਖਿਆ ਇਹਨਾਂ ਨੂੰ ਭੁਲੇਖਾ ਪੈ ਗਿਆ, ਉਹ ਸਿਆਣਾ ਸੀ, ਕਹਿਣ ਲੱਗਾ ਵੀ ਜੇ ਮੈਂ ਤੁਹਾਡੀ ਗਿਣਤੀ ਪੂਰੀ ਕਰਦਿਆਂ ਬੰਦਾ ਲੱਭਦਿਆਂ ਕੀ ਦਊਂਗੇ ਮੈਨੂੰ? ਕਹਿੰਦੇ 1 ਮਹੀਨਾ ਫ੍ਰੀ ਤੇਰੀ ਨੌਕਰੀ ਕਰਾਂਗੇ, ਦਿਹਾੜੀ ਕਰਾਂਗੇ, ਜੋ ਕੰਮ ਕਵੇਂਗਾ ਕਰਾਂਗੇ, ਇਸ ਕਰਕੇ ਤੂੰ ਸਾਡਾ ਬੰਦਾ ਪੂਰਾ ਕਰ। ਉਹਨੇ ਸਾਰਿਆਂ ਨੂੰ ਮੈਨ ਵਿੱਚ ਬਿਠਾ ਲਿਆ, ਜਿਹੜੀ ਪੁਰਾਣੀ ਨਾਲ ਬਲਦਾਂ ਨੂੰ ਫੱਕਦਾ ਸੀ, ਇੱਕ ਪੁਰਾਣੀ ਮਾਰ ਕੇ ਕਹਿੰਦਾ 1, ਦੂਸਰੀ ਮਾਰ ਕੇ ਕਹਿੰਦਾ 2, ਇਉਂ 20 ਪੂਰੇ ਕਰ ਦਿੱਤੇ। ਕਹਿੰਦਾ ਹੋ ਗਏ ਪੂਰੇ? ਕਹਿੰਦੇ ਪੂਰੇ ਹੋ ਗਏ, ਬੜੇ ਖੁਸ਼ ਹੋਏ। ਉਸੇ ਵਕਤ ਨਾਲ ਲੈ ਗਿਆ, ਨਾਲ ਲਿਜਾ ਕੇ ਕਹਿੰਦਾ ਪ੍ਰਸ਼ਾਦਾ ਜਲ ਪਾਣੀ ਛਕ ਲਓ। ਛਕਣ ਤੋਂ ਬਾਅਦ ਗਰਮੀ ਦੇ ਦਿਨ ਸਨ, ਕਪਾਹ ਬੀਜੀ ਹੋਈ ਸੀ ਖੇਤ ਵਿੱਚ, ਕਹਿੰਦਾ ਚਲੋ ਮੇਰੇ ਨਾਲ ਕਪਾਹ ਦੇ ਵਿੱਚੋਂ ਸਾਰਾ ਘਾਹ ਆਦਿਕ ਬਾਹਰ ਕੱਢੋ। ਨਾਲ ਲੈ ਗਿਆ, ਦੱਸਤਾ ਵੀ ਇਹ ਕਪਾਹ ਦਾ ਖੇਤ ਹੈ ਤੇ ਇਸ ਵਿੱਚੋਂ ਜਿੰਨਾ ਘਾਹ ਕਾਖ ਆਦਿਕ ਹੈ ਸਾਰਾ ਬਾਹਰ ਕੱਢ ਕੇ ਇਹਦੀ ਗੋਡੀ ਕਰ ਦਿਓ। ਉਹ ਸਾਰੇ ਮਿਲ ਕੇ ਜਦੋਂ ਕਰਨ ਲੱਗੇ ਨਾ ਗੋਡੀ, ਉਸ ਵਕਤ ਸਾਧ ਸੰਗਤ ਜੀ ਸਾਰੇ ਬੈਠ ਕੇ ਕਹਿਣ ਲੱਗੇ ਕਾਹੀ ਸਾਡੀ ਜੁਲਾਹੀ। ਕਹਿੰਦੇ ਜਿਹੜੀ ਕਾਹੀ ਹੈ ਨਾ, ਘਾਹ ਘਾਹੀ ਦੇ ਵਿੱਚ ਬੋਲੇ ਹੈ, ਇਹ ਤਾਂ ਜੁਲਾਹੀ ਹੈ। ਪਰ ਡੀਲਾ ਸਾਡਾ ਭਾਈ, ਜਿਹੜਾ ਡੀਲਾ ਪੁਰਾਣੇ ਬਜ਼ੁਰਗਾਂ ਨੂੰ ਪਤਾ, ਉਹ ਖੇਤਾਂ ਦੇ ਵਿੱਚ ਵੈਸੇ ਉਹ ਬਰਸਾਤ ਦੇ ਦਿਨਾਂ ਨੂੰ ਜ਼ਿਆਦਾ ਹੁੰਦਾ ਸੀ, ਅਤੇ ਕਹਿੰਦੇ ਸਾਡਾ ਭਰਾ, ਇਹ ਹਰੇ ਪੱਤਿਆਂ ਵਾਲੀ ਕਿੱਥੋਂ ਆਈ? ਕਹਿੰਦੇ ਹਰੇ ਹਰੇ ਪੱਤਿਆਂ ਵਾਲੀ ਕਿੱਥੋਂ ਆ ਗਈ? ਸਾਰੀ ਕਪਾਹੀ ਪੁੱਕ ਦਿੱਤੀ ਘਾਹ ਕੁੱਟਣ ਦੀ ਥਾਂ। ਜ਼ਿਮੀਂਦਾਰ ਆਇਆ, ਕਹਿਣ ਲੱਗਾ ਇਹ ਤੁਸੀਂ ਕੀ ਕੀਤਾ? ਮੇਰੀ ਤਾਂ ਕਪਾਹੀ ਪੁੱਟ ਕੇ ਰੱਖ ਦਿੱਤੀ। ਉਹਦੇ ਸਾਹਮਣੇ ਵੀ ਉਹ ਬਣਾਇਆ ਸਲੋਕ ਪੜ੍ਹ ਦਿੱਤਾ, ਭਲਾ ਬੁਰਾ ਕਹਿ ਕੇ ਫੇਰ ਨਾਲ ਲੈ ਗਿਆ। ਕਹਿੰਦਾ ਚੰਗਾ ਹੁਣ ਇਉਂ ਕਰੋ, ਜੰਗਲ ਦੇ ਵਿੱਚ ਜਾਓ ਤੇ ਆ ਗੱਡਾ ਬਾਲਣ ਦਾ ਭਰ ਕੇ ਲਿਆਓ। ਜਦੋਂ ਚੱਲ ਪਏ ਗੱਡਾ ਲੈ ਕੇ, ਉਹ ਧੁੱਪ ਪੈਣ ਕਰਕੇ ਸਾਧ ਸੰਗਤ ਜੀ ਪੁਰਾਣੇ ਬਜ਼ੁਰਗਾਂ ਨੂੰ ਪਤਾ, ਜਿਹੜੇ ਗੱਡਾ ਚਲਾਉਂਦੇ ਸਨ ਉਹ ਕਈ ਵਾਰੀ ਲੱਕੜ ਜਿਹੜੀ ਆਕੜ ਜਾਂਦੀ ਸੀ, ਸਖ਼ਤ ਹੋ ਜਾਂਦੀ ਸੀ, ਤੇ ਉਹ 3 ਮੇਖਾਂ ਵਿੱਚੋਂ ਥੋੜੀਆਂ ਉਹ ਮੋਕਲੀਆਂ ਹੋ ਜਾਂਦੀਆਂ ਤੇ ਉਹ ਰੀ ਕਰਨ ਲੱਗ ਪਿਆ। ਤੇ ਸਾਰੇ ਕਹਿਣ ਲੱਗ ਪਏ, ਕਹਿੰਦੇ ਵੀ ਗੱਡਾ ਜ਼ਿਮੀਂਦਾਰ ਦਾ ਬਿਮਾਰ ਹੋ ਗਿਆ, ਇਹਦਾ ਇਲਾਜ ਕਰਨਾ ਚਾਹੀਦਾ। ਜਦੋਂ ਦਿਨ ਛਿਪਿਆ ਉਹ ਹਟ ਗਿਆ ਆਵਾਜ਼ ਦੇਣ, ਮੌਸਮ ਨਰਮ ਹੋ ਗਿਆ। ਕਹਿੰਦੇ ਵੀ ਗੱਡਾ ਮਰ ਗਿਆ, ਬੁਖਾਰ ਨਹੀਂ ਝੱਲ ਸਕਿਆ। ਉਸੇ ਵਕਤ ਬਾਲਣ ਇਕੱਠਾ ਕੀਤਾ, ਸਾਰਾ ਜ਼ਿਮੀਂਦਾਰ ਦਾ ਗੱਡਾ ਫੂਕਤਾ ਸਾੜਤਾ। ਜਦੋਂ ਸਵਾਹ ਠੰਡੀ ਹੋ ਗਈ, 3 ਪੱਤੀਆਂ ਇਕੱਠੇ ਕਰਕੇ ਪੱਲੇ ਵਿੱਚ ਲੈ ਕੇ ਤੁਰ ਪਏ। ਜ਼ਿਮੀਂਦਾਰ ਵਿਚਾਰਾ ਘਰ ਦੇ ਦਰਵਾਜ਼ੇ ਮੂਹਰੇ ਖੜਾ ਉਡੀਕਦਾ ਕਿ ਮੇਰੀ ਕਦੋਂ ਬਾਲਣ ਦੀ ਗੱਡੀ ਗੱਡਾ ਭਰ ਕੇ ਆਉਂਦਾ, ਤੇ ਰੋਂਦੇ ਆਉਂਦੇ ਉੱਚੀ ਉੱਚੀ। ਕਹਿੰਦਾ ਕੀ ਗੱਲ ਹੋਈ? ਕਹਿੰਦੇ ਜ਼ਿਮੀਂਦਾਰ ਜੀ ਗੱਡਾ ਮਰ ਗਿਆ, ਪਰ ਤੁਸੀਂ ਫਿਕਰ ਨਾ ਕਰੋ, ਤਕਦੀਰ ਔਰ ਤਦਬੀਰ ਦੇ ਅੱਗੇ ਕੋਈ ਪੇਸ਼ ਨਹੀਂ ਜਾਂਦੀ, ਇਸ ਕਰਕੇ ਅਸੀਂ ਗੱਡਾ ਮਰ ਗਿਆ ਪਹਿਲਾਂ ਬੁਖਾਰ ਚੜ੍ਹਿਆ ਉਹਦਾ ਸੰਸਕਾਰ ਕਰਕੇ ਆਏ ਹਾਂ, ਆ ਉਹਦੀਆਂ ਅਸਥੀਆਂ ਇਹ ਲਿਜਾ ਕੇ ਗੰਗਾ ਪਾਇਓ, ਫਿਕਰ ਕਰਨ ਦੀ ਲੋੜ ਨਹੀਂ। ਜ਼ਿਮੀਂਦਾਰ ਵਿਚਾਰਾ ਬੜਾ ਦੁਖੀ ਹੋਇਆ, ਬੁਰਾ ਭਲਾ ਕਹਿ ਕੇ ਕੁੱਟ ਮਾਰ ਕੇ ਘਰੋਂ ਕੱਢ ਦਿੱਤੇ। ਉਹ ਭਾਈ ਕਬੀਰ ਸਾਹਿਬ ਨੇ ਉਹ ਇੱਥੇ ਜ਼ਿਕਰ ਕੀਤਾ ਤੇ ਸਾਰਾ ਵਿਚਾਰ ਆਉਂਦਾ, ਕਹਿੰਦੇ ਵੀ ਮੇਰੀ ਦਾਤੀ ਦੇ ਗਈਆਂ ਭੋਲੀ ਭਾਲੀ ਹੋਣ ਕਰਕੇ ਲੋਕੀ ਮਜ਼ਾਕ ਕਰਦੇ ਆ ਜਲਾਇਆਂ ਨੂੰ, ਪਰ ਦੇਖੋ ਸਾਧ ਸੰਗਤ ਜੀ ਕੈਸੀ ਜਾਤੀ ਹੈ, ਕਿੰਨੇ ਸੁੰਦਰ ਕੱਪੜੇ, ਸਾਰਿਆਂ ਦਾ ਪਰਦਾ ਕੱਟ ਦਿੱਤਾ। ਪਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਕਿਹਾ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇ, ਜਿਨ ਕੀ ਲਿਖ ਹੈ ਪਤ ਪਵੇ ਚੰਗੇ ਸੇ। ਭਾਈ ਜਾਤੀ ਦੇ ਕੇ ਹੱਥ ਸੱਚ ਪਰਖੀਆ, ਮੋਹਰਾ ਹੋਵੇ ਹੱਥ ਮਰੀਏ ਚੱਕੀ। ਭਾਈ ਜਾਤ ਕਰਕੇ ਨਹੀਂ, ਸਾ ਜਾਤ ਸਾ ਪਦ ਹੈ, ਜਿਹੜੇ ਕਰਮ ਕਮਾਏ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਉਂ ਜੇ ਕੋਈ ਕਰਮ ਕਮਾਉਂਦਾ ਨਾ ਉਹਦੇ ਅਨੁਸਾਰ ਨਾਮ ਪੈ ਜਾਂਦਾ, ਤਾਂ ਲੋਕਾਂ ਨੇ ਜਾਤਾਂ ਬਣਾ ਲਈਆਂ। ਪਰ ਪਰਮੇਸ਼ਰ ਨੇ ਕੋਈ ਜਾਤ ਪਾਤ ਨਹੀਂ ਬਣਾਈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਤਾਂ ਬੜਾ ਸੁੰਦਰ ਨਿਰਣਾ ਕੀਤਾ, ਕਹਿੰਦੇ ਜਾਤੀ ਦਾ ਕਿਆ ਹੱਕ ਹੈ, ਸੱਚ ਪਰ ਜਾਤ ਨਹੀਂ ਵੇਖਣੀ। ਹੁਣ ਕਿੰਨੀਆਂ ਨੀਵੀਆਂ ਜਾਤਾਂ 'ਚ ਕਿੱਡੇ ਕਿੱਡੇ ਭਗਤ ਹੋਏ, ਸਭ ਦੇ ਪੂਜਨੀਕ ਹੈ। ਜੇ ਕੋਈ ਉੱਚੀ ਜਾਤੀ ਵਿੱਚ ਬੈਠ ਕੇ ਮਾੜੇ ਕਰਮ ਕਰਦਾ ਤਾਂ ਸਤਿਗੁਰੂ ਜੀ ਨੇ ਨਿਰਣਾ ਕੀਤਾ ਮੋਹਰਾ ਹੋਵੇ ਹੱਥ ਮਰੀਏ ਚੱਕੀਏ। ਕਹਿੰਦੇ ਜ਼ਹਿਰ ਦਾ ਪਿਆਲਾ ਜੇ ਉੱਚੀ ਜਾਤੀ ਵਾਲੇ ਨੇ ਆਪਣੇ ਹੱਥ ਵਿੱਚ ਫੜਿਆ ਹੋਇਆ ਤੇ ਜੇ ਉਹਨੂੰ ਉਹਨੇ ਪੀ ਲਿਆ ਤਾਂ ਫਿਰ ਉਹ ਕਿਹੜਾ ਮਰਨੋਂ ਬਚੇਗਾ, ਨਹੀਂ ਬਚ ਸਕਦਾ। ਇਸ ਕਰਕੇ ਜਾਤ ਨਹੀਂ ਪਰਖਣੀ ਕਦੇ ਪਾਸ। ਜਾਤ ਪਾਤ ਤੋਂ ਤਾਂ ਮਹਾਰਾਜ ਜੀ ਨੇ ਸਾਨੂੰ ਉੱਚਾ ਚੁੱਕਿਆ, ਇਸ ਕਰਕੇ ਜਾਤ ਪਾਤ ਦੇ ਚੱਕਰ 'ਚ ਨਹੀਂ ਕਦੇ ਵਾਸਤੇ ਹੀ ਪੈਣਾ। ਗੁਰਬਾਣੀ ਦੇ ਵਿੱਚ ਵਾਰ ਵਾਰ ਸਤਿਗੁਰੂ ਜੀ ਨੇ ਨਿਰਣਾ ਕੀਤਾ, ਕਹਿੰਦੇ ਜ਼ਹਿਰ ਭਾਵੇਂ ਉੱਚੀ ਜਾਤੀ ਵਾਲਾ ਫੜ ਕੇ ਪੀ ਲਵੇ ਭਾਵੇਂ ਨੀਵੀਂ ਵਾਲਾ, ਜ਼ਹਿਰ ਤਾਂ ਮਾਰਦੀ ਮਾਰਦੀ ਹੈ। ਇਸੇ ਤਰ੍ਹਾਂ ਜੇ ਕੋਈ ਪਾਪ ਉੱਚੀ ਜਾਤੀ ਵਾਲਾ ਕਰਦਾ, ਕਹਿੰਦਾ ਮੈਂ ਬ੍ਰਾਹਮਣ ਹੈ, ਕਰਦਾ ਸਾਰੀ ਦੁਨੀਆਂ ਦੇ ਪਾਪ ਹੈ, ਕੁਸਾਈ ਪੁਣਾ ਕਰਦਾ, ਤਾਂ ਫਿਰ ਉਹ ਚੰਗਾ ਥੋੜ੍ਹਾ ਹੈ। ਜੇ ਕੋਈ ਨੀਵੀਂ ਜਾਤੀ ਵਿੱਚ ਵਾਹਿਗੁਰੂ ਦੀ ਬੰਦਗੀ ਕਰਦਾ ਫਿਰ ਉਹ ਭਾਈ ਕੂਟਨੀਕ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਮੇਰੀ ਜਾਤ ਕੌਣ, ਮੇਰੀ ਜਾਤ ਨੂੰ ਤਾਂ ਵੇਖ ਕੇ ਮਖੌਲ ਕਹਿੰਦੇ ਵਿਦਾਂਤੀਆਂ ਨੇ ਵੀ ਕੀਤਾ। ਵਿਦਾਂਤ ਮਤ ਵਾਲੇ ਜਿਹੜੇ ਵੇਦਾਂ ਦੇ ਪਾਠੀ ਆ ਨਾ, ਉਹ ਕੀ ਗੱਲ ਕਹਿੰਦੇ ਆ, ਕਿਉਂ ਹੱਸਦੇ ਆ, ਉਹ ਇਹ ਸਾਖੀ ਸੁਣਾਉਂਦੇ ਆ ਜਿਹੜੀ ਸੁਣਾਈ, ਕਹਿੰਦੇ ਜਿਵੇਂ ਨਾ ਤਾਂ ਉਹ ਜਿਹੜਾ ਵੀਹ ਪੋਰੀ ਨਾਲਾ ਸੀ, ਵੀਹ ਪੋਰੀ ਨਾਮ ਜੁਲਾਇਆਂ ਦਾ ਜਿਹਦੇ ਵਿੱਚ ਡੁੱਬੇ ਸਨ, ਕਹਿੰਦੇ ਉਸ ਨਾਲੇ ਦੇ ਵਿੱਚ ਨਾ ਤਾਂ ਪਾਣੀ ਆਇਆ, ਨਾ ਕੋਈ ਡੁੱਬਿਆ, ਨਾ ਕੋਈ ਮਰਿਆ, ਤੇ ਨਾ ਹੀ ਗੱਡਾ ਮਰਿਆ, ਨਾ ਹੀ ਗੱਡੇ ਦੇ ਵਿੱਚ ਕੁਛ ਹੋਇਆ। ਕਹਿੰਦੇ ਉਹਨਾਂ ਨੇ ਕਲਪ ਕੇ ਹੀ ਸਭ ਕੁਛ ਕਰ ਲਿਆ। ਇਸੇ ਤਰ੍ਹਾਂ ਜਿਹੜਾ ਸੰਸਾਰ ਹੈ, ਜਿਵੇਂ ਜੁਲਾਇਆਂ ਨੇ ਅਣਹੋਈ ਗੱਲ ਨੂੰ ਮਿਥਿਆ ਨੂੰ ਸੱਚੀ ਮੰਨ ਕੇ ਉਹਦਾ ਅਸਰ ਆਪਣੇ ਮਨ ਤੇ ਕੀਤਾ, ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਵੀ ਜਿਹੜਾ ਤਿੰਨੇ ਕਾਲ ਅਸਤ ਅਸਤ ਹੈ, ਨਾ ਸੰਬੰਧ ਝੂਠਾ। ਕਬੀਰ ਸਾਹਿਬ ਕਹਿੰਦੇ ਵਿਦਾਂਤੀਆਂ ਨੇ ਵੀ ਮਖੌਲ ਕੀਤਾ ਮੇਰੀ ਜਾਤੀ ਦਾ, ਮੇਰੀ ਜਾਤ ਦਾ ਪ੍ਰਮਾਣ ਦੇ ਕੇ। ਇਸ ਕਰਕੇ ਤਾਂ ਕਬੀਰ ਸਾਹਿਬ ਕਹਿੰਦੇ ਕਬੀਰ ਮੇਰੀ ਜਾਤ ਕੌਣ, ਜਿਹੜੀ ਮੇਰੀ ਜਾਤੀ ਜਿਹਦੇ ਵਿੱਚ ਮੇਰਾ ਜਨਮ ਹੋਇਆ ਹੈ।
ਸਭ ਤੋਂ ਹੱਸਣੇ ਹਾਰ,
ਸਭ ਕੋਈ ਹੱਸਣੇ ਵਾਲੇ ਮਜ਼ਾਕ ਕਰਦੇ, ਭੋਲੀ ਭਾਲੀ ਜਾਤੀ ਜਾਣ ਕਰਕੇ ਮਖੌਲ ਉਡਾਉਂਦੇ ਹਨ।
ਬਲਹਾਰੀ ਇਸ ਜਾਤ ਕੋ,
ਪਰ ਮੈਂ ਤਾਂ ਇਸ ਜਾਤ ਤੋਂ ਵਾਰ ਵਾਰ ਬਲਹਾਰ, ਵਾਰ ਵਾਰ ਕੁਰਬਾਨ ਜਾਂਦਾ ਹਾਂ।
ਜਿਸ ਜਪਿਓ ਸਿਰ ਜਨਹਾਰ,
ਜਿਸ ਜੁਲਾਹਾ ਜਾਤੀ ਦੇ ਵਿੱਚ ਮੈਂ ਜਨਮ ਲੈ ਕੇ ਸੰਸਾਰ ਨੂੰ ਸਿਰਜਣ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦਾ ਨਾਮ ਜਪਿਆ ਮੈਂ, ਜੇ ਮੇਰਾ ਇਸ ਜਾਤੀ ਵਿੱਚ ਜਨਮ ਨਾ ਹੁੰਦਾ ਸ਼ਾਇਦ ਮੈਂ ਨਾਮ ਨਾ ਹੀ ਜਪਦਾ। ਭਗਤ ਰਵਿਦਾਸ ਜੀ ਦਾ ਚੁਮਿਆਰ ਜਾਤੀ ਵਿੱਚ ਜਨਮ ਨਾ ਹੁੰਦਾ ਸ਼ਾਇਦ ਨਾ ਹੀ ਤਾਂ ਨਾਮ ਜਪਦੇ। ਵਾਲਮੀਕ ਜੀ ਦਾ ਸੁਪਟਾ ਦੇ ਘਰ ਵਿੱਚ ਜਨਮ ਨਾ ਹੁੰਦਾ ਸ਼ਾਇਦ ਨਾ ਹੀ ਨਾਮ ਜਪਦੇ। ਸੈਨ ਜੀ ਦਾ ਕਿੰਨੇ ਕਿੰਨੇ ਭਗਤ, ਤਾਂ ਕਬੀਰ ਸਾਹਿਬ ਪ੍ਰਮਾਣ ਦਿੰਦੇ, ਕਹਿੰਦੇ ਮੈਂ ਇਸ ਜਾਤ ਤੋਂ ਬਲਿਹਾਰ ਬਲਿਹਾਰ ਜਾਂਦਾ, ਜਿਸ ਜਾਤੀ ਨੇ ਮੇਰੇ ਤੇ ਕਿਰਪਾ ਕੀਤੀ, ਦੁਨੀਆਂ ਮੈਨੂੰ ਨੀਵਾਂ ਸਮਝਦੀ ਸੀ ਪਰ ਵਾਹਿਗੁਰੂ ਦਾ ਨਾਮ ਜਪਿਆ, ਇਸ ਕਰਕੇ ਮੈਂ ਇਸ ਜਾਤ ਤੋਂ ਬਲਿਹਾਰ ਕੁਰਬਾਨ ਜਾਂਦਾ। ਇਸੇ ਤਰ੍ਹਾਂ ਬਲਿਹਾਰੀ ਇਸ ਜਾਤ ਤੋਂ, ਜਾਤ ਨਾਮ ਬੁੱਧੀ ਦਾ ਹੈ। ਕਬੀਰ ਸਾਹਿਬ ਕਹਿੰਦੇ ਮੈਂ ਇਸ ਆਪਣੀ ਜਾਤ ਬੁੱਧੀ ਤੋਂ ਬਲਿਹਾਰ ਜਾਂਦਾ ਕੁਰਬਾਨ ਜਾਂਦਾ, ਮੇਰੀ ਬੁੱਧੀ ਨੂੰ ਮੇਰੀ ਸੋਚ ਨੂੰ ਮੇਰੀ ਅਕਲ ਨੂੰ ਵੇਖ ਕੇ ਲੋਕ ਹੱਸਦੇ ਸਨ, ਮਜ਼ਾਕ ਉਡਾਉਂਦੇ ਸਨ, ਕਬੀਰ ਜੁਲਾਹਾ ਕਹਿ ਕੇ ਬੁਲਾਉਂਦੇ ਸਨ। ਪਰ ਮੈਂ ਆਪਣੀ ਇਸ ਜਾਤ ਬੁੱਧੀ ਤੋਂ ਇਸ ਅਕਲ ਤੋਂ ਬਲਿਹਾਰ ਜਾਂਦਾ ਕਿ ਜਿਸ ਬੁੱਧੀ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ, ਉਹਦੇ ਨਾਲ ਜੋੜਿਆ ਹੈ, ਵਾਹਿਗੁਰੂ ਦੀ ਬੰਦਗੀ ਕੀਤੀ ਹੈ, ਭਗਤੀ ਕੀਤੀ ਹੈ।
ਕਬੀਰ ਡਗਮਗ ਕਿਆ ਕਰਨਾ।
ਕਬੀਰ ਸਾਹਿਬ ਜੀ ਦੇ ਪਾਸ ਕੋਈ ਪ੍ਰੇਮੀ ਆਇਆ, ਸੇਵਕ ਆਇਆ, ਕਹਿਣ ਲੱਗਾ ਕਬੀਰ ਸਾਹਿਬ ਜੀ ਜਦੋਂ ਤੁਸੀਂ ਬੰਦਗੀ ਕਰਦੇ ਹੋ ਤੁਹਾਡੀ ਭਗਤੀ ਤੁਹਾਡੀ ਬੰਦਗੀ ਵੇਖ ਕੇ ਲੋਕ ਬਹੁਤ ਤੁਹਾਡਾ ਸਤਿਕਾਰ ਔਰ ਸਨਮਾਨ ਕਰਦੇ ਹੈ, ਮੇਰਾ ਚਿੱਤ ਵੀ ਕਰਦਾ ਮੈਂ ਵੀ ਬੰਦਗੀ ਕਰਾਂ, ਭਗਤੀ ਕਰਾਂ, ਭਗਤ ਬਣਾ, ਦੁਨੀਆ ਮੇਰੀ ਵੀ ਮਨਪਾ ਪੂਜਾ ਕਰੇ। ਬਹੁਤਿਆਂ ਦਾ ਜ਼ਿਆਦਾ ਇਹੀ ਖਿਆਲ ਹੁੰਦਾ ਵੀ ਭਗਤੀ ਕਰਾਂਗੇ ਲੋਕ ਸਤਿਕਾਰ ਪੂਜਾ ਸਨਮਾਨ ਕਰਨਗੇ, ਨਿਸ਼ਕਾਮ ਤਾਂ ਕੋਈ ਵਿਰਲਾ ਹੀ ਕਰਦਾ। ਇਸ ਲਈ ਵੀ ਕਬੀਰ ਸਾਹਿਬ ਫਿਰ ਮੇਰਾ ਮਨ ਡੋਲਦਾ ਰਹਿੰਦਾ, ਕਦੇ ਮੈਂ ਸੋਚਦਾ ਭਗਤੀ ਕਰਾਂ, ਕਦੇ ਸੋਚਦਾ ਗ੍ਰਸਤ ਵਿੱਚ ਰਵਾਂ, ਕਦੇ ਸੋਚਦਾ ਮੈਂ ਤਪੱਸਿਆ ਕਰਾਂ। ਇਸ ਕਰਕੇ ਮੈਨੂੰ ਵੀ ਕੋਈ ਰਸਤਾ ਦੱਸੋ। ਔਰ ਮੇਰੇ ਮਨ ਵਿੱਚ ਕਬੀਰ ਸਾਹਿਬ ਕਈ ਵਾਰੀ ਇਹ ਖਿਆਲ ਆ ਜਾਂਦਾ ਮੈਂ ਦੇਵੀ ਦੀ ਉਪਾਸ਼ਨਾ ਕਰਾਂ ਅਤੇ ਦੇਵੀ ਦੀ ਭਗਤੀ ਕਰਨ ਦੇ ਨਾਲ ਮੈਨੂੰ ਧਨ ਪ੍ਰਾਪਤ ਹੋਵੇਗਾ, ਸ਼ਿਵਜੀ ਦੀ ਭਗਤੀ ਕਰਨ ਨਾਲ ਮੈਨੂੰ ਧਨ ਪ੍ਰਾਪਤ ਹੋਵੇਗਾ, ਭੈਰੋ ਦੀ ਭਗਤੀ ਕਰਨ ਨਾਲ ਭੂਤ ਬਸ ਵਿੱਚ ਆ ਜਾਣਗੇ। ਇਸ ਕਰਕੇ ਮੇਰਾ ਮਨ ਡੋਲਦਾ ਰਹਿੰਦਾ। ਕਬੀਰ ਸਾਹਿਬ ਜੀ ਫਿਰ ਉਸ ਪ੍ਰੇਮੀ ਨੂੰ ਉਸ ਉਸ ਜਿਸ ਸ਼ਰਧਾਲੂ ਨੇ ਆ ਕੇ ਸਵਾਲ ਕੀਤਾ ਉਹਨਾਂ ਨੂੰ ਉੱਤਰ ਦੇ ਰਹੇ ਹਨ। ਕਬੀਰ ਡਗਮਗ ਕਿਆ ਕਰੇ। ਕਬੀਰ ਸਾਹਿਬ ਜੀ ਕਹਿੰਦੇ ਕਿਉਂ ਡਗਮਗ ਡੋਲਦਾ ਫਿਰਦਾ ਹੈ, ਕਿਉਂ ਇੱਕ ਨਿਰਣੇ ਇੱਕ ਸਿੱਟੇ ਤੇ ਇੱਕ ਨਤੀਜੇ ਤੇ ਕਿਉਂ ਨਹੀਂ ਪਹੁੰਚਦਾ।
ਡੁਲਾਵ ਹੈ ਜੀਓ,
ਆਪਣੇ ਮਨ ਨੂੰ ਕਿਉਂ ਜੀਓ ਨਾ ਮੰਨਦਾ, ਐਵੇਂ ਕਿਉਂ ਡੁਲਾਉਂਦਾ ਫਿਰਦਾ, ਕਦੇ ਸੋਚਦਾ ਇਹਦੀ ਭਗਤੀ ਕਰਾਂ, ਕਦੇ ਕਹਿੰਦਾ ਨਾ ਕਰਾਂ। ਦਸਮ ਪਾਤਸ਼ਾਹ ਜੀ ਦੇ ਪਾਸ ਵੀ ਭਾਈ ਆਨੰਦ ਸਿੰਘ ਜੀ ਇੱਕ ਸਿੰਘ ਆਏ, ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਮੈਂ ਆਨੰਦ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਮੇਰੇ ਮਨ ਵਿੱਚ ਉਪਰਾਮਤਾ ਆ ਗਈ ਹੈ, ਸਤਿਗੁਰੂ ਜੀ ਮੈਂ ਗ੍ਰਸਤ ਧਾਰਨ ਕਰਾਂ ਅਤੇ ਵਿਰਕਤ ਰਹਾਂ। ਤਾਂ ਸਤਿਗੁਰਾਂ ਨੇ ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਦੋ ਬੜੀਆਂ ਸੁੰਦਰ ਮਿਸਾਲਾਂ ਦਿੱਤੀਆਂ। ਮਹਾਰਾਜ ਕਹਿੰਦੇ ਭਾਈ ਜੇ ਗ੍ਰਸਤੀ ਬਣਨਾ ਤਾਂ ਇਸ ਤਰ੍ਹਾਂ ਦਾ ਬਣ, ਜੇ ਤਪੱਸਵੀ ਬਣਨਾ ਤਾਂ ਇਸ ਤਰ੍ਹਾਂ ਦਾ ਬਣ। ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਤਪੱਸਵੀ ਦੀ ਕੀ ਮਿਸਾਲ ਹੈ। ਮਹਾਰਾਜ ਕਹਿੰਦੇ ਭਾਈ ਕੋਈ ਤਪੱਸਵੀ ਸੀ, ਕਿਸੇ ਨਗਰ ਦੇ ਬਾਹਰ ਬੰਦਗੀ ਕਰਦਾ ਸੀ ਤੇ ਜੇ ਕਿਸੇ ਨੇ ਭਿਕਸ਼ਾ ਕਰਨ ਗਿਆ ਅੰਨ ਦੇਤਾ ਜਾਂ ਭੇਜ ਦਿੱਤਾ ਛਕ ਲਿਆ, ਨਹੀਂ ਤਾਂ ਸਬਰ ਸ਼ੁਕਰ ਵਿੱਚ ਰਹਿ ਕੇ ਵਾਹਿਗੁਰੂ ਦੀ ਬੰਦਗੀ ਕਰਨੀ, ਭਗਤੀ ਕਰਨੀ। ਇੱਕ ਦੇ ਨਗਰ ਦੇ ਵਿੱਚ ਕਈ ਦਿਨਾਂ ਬਾਅਦ ਭਿਕਸ਼ਾ ਮੰਗਣ ਗਿਆ, ਕਿਸੇ ਵੀ ਨਗਰ ਦੇ ਪ੍ਰੇਮੀ ਨੇ ਭਿਕਸ਼ਾ ਨਾ ਦਿੱਤੀ, ਖਾਣ ਨੂੰ ਅੰਨ ਨਾ ਦਿੱਤਾ, ਨਾ ਹੀ ਪ੍ਰਸ਼ਾਦਾ ਦਿੱਤਾ। ਜਦੋਂ ਕਈ ਦਿਨ ਗੁਜ਼ਰ ਗਏ ਭਗਤੀ ਕਰਦੇ ਆ ਤਾਂ ਪਰਮੇਸ਼ੁਰ ਵੱਲੋਂ ਸਾਧ ਸੰਗਤ ਜੀ ਕੋਈ ਐਸਾ ਦੇਵ ਨੇ ਤਬਾਕਰੀ ਕਹਿੰਦੇ ਦੋ ਗੁਪਤ ਰੂਪ ਦੇ ਵਿੱਚ ਦੋ ਦੂਤ ਆਏ, ਉਹ ਗੱਲਾਂ ਕਰਦੇ ਆ ਆਪਸ ਦੇ ਵਿੱਚ ਉਹਦੀ ਕੁਟੀਆਂ ਦੇ ਬਾਹਰਲੇ ਪਾਸੇ ਖਲੋ ਕੇ। ਕੀ ਕਹਿੰਦੇ ਆ? ਕਹਿੰਦੇ ਨਗਰ ਬੜਾ ਪਾਪੀਆਂ ਦਾ, ਸਾਧਕਾਂ ਦਾ, ਇਹਨਾਂ ਨੇ ਤਪੱਸਵੀ ਦੀ ਸੇਵਾ ਨਹੀਂ ਕੀਤੀ, ਇਹਨੂੰ ਸਾੜ ਦੇਣਾ ਚਾਹੀਦਾ। ਦੂਸਰਾ ਕਹਿੰਦਾ ਹਾਂ ਵੀ ਸਾੜੀਏ ਇਹਨਾਂ ਨੂੰ, ਮਸਾਲਾ ਮਾਲ ਲੀਆਂ। ਕਹਿੰਦੇ ਜਦੋਂ ਤੁਰਨ ਲੱਗੇ ਨਾ ਸਾੜਨ ਵਾਸਤੇ, ਉਹ ਤਪੱਸਵੀ ਨੇ ਗੱਲਾਂ ਸੁਣਨੀਆਂ ਤੇ ਬਾਹਰ ਆਇਆ, ਉਹਨੇ ਮਸਾਲ ਖੋ ਕੇ ਉਹਨਾਂ ਨੂੰ ਸਾੜਨ ਲੱਗ ਪਿਆ। ਉਹ ਪੁੱਛਦੇ ਹੈ ਕਿ ਅਸੀਂ ਤਾਂ ਤੇਰੇ ਪੱਖ ਲਈ ਆਏ ਸੀ, ਤੇਰੇ ਵਿਰੋਧ ਕਰਨ ਵਾਲਿਆਂ ਨੇ ਤੇਰਾ ਇੰਨਾ ਅਪਮਾਨ ਕੀਤਾ, ਤੂੰ ਸਾਨੂੰ ਹੀ ਸਾੜਦਾ? ਕਹਿੰਦਾ ਜਿਹਨੇ ਤੁਹਾਨੂੰ ਭੇਜਿਆ ਇਸ ਨਗਰ ਨੂੰ ਸਾੜਨ ਵਾਸਤੇ, ਵਿਚਾਰੇ ਲੋਕ ਭੋਲੇ ਭਾਲੇ ਅਗਿਆਨੀ ਜੀਵ, ਇਹਨਾਂ ਨੂੰ ਇੰਨੀ ਸਮਝੀ ਨਹੀਂ, ਤੇ ਪਰਮੇਸ਼ੁਰ ਉਹਨਾਂ ਨੂੰ ਪ੍ਰੇਰਨਾ ਦੇ ਦਿੰਦਾ, ਉਹ ਮੈਨੂੰ ਰੋਟੀ ਦੇ ਦਿੰਦੇ, ਤੁਸੀਂ ਇਹਨਾਂ ਨੂੰ ਸਾੜਨ ਕਿਉਂ ਆਏ ਹੋ? ਪਹਿਲਾਂ ਤੁਹਾਨੂੰ ਸਾੜਦਾ, ਉਹਨਾਂ ਦਾ ਕੀ ਦੋਸ਼ ਹੈ? ਜਿਹਦੀ ਬੰਦਗੀ ਕਰਦਾ ਜੇ ਉਹਨੇ ਵੀ ਮੈਨੂੰ ਰੋਟੀ ਦੇਣੀ ਤਾਂ ਇਹਨਾਂ ਦਾ ਕੀ ਕਸੂਰ ਹੈ? ਉਸੇ ਵਕਤ ਤੋਂ ਭੱਜ ਗਏ। ਮਹਾਰਾਜ ਕਹਿੰਦੇ ਭਾਈ ਜੇ ਤਾਂ ਤਪੱਸਵੀ ਬਣਨਾ ਫਿਰ ਤਾਂ ਇਹੋ ਜਿਹਾ ਬਣ, ਕਿ ਕਿਸੇ ਦਾ ਵੀ ਬੁਰਾ ਨਹੀਂ ਕਰਨਾ, ਭਾਵੇਂ ਕਿੰਨਾ ਵੱਡਾ ਦੁੱਖ ਆ ਪਵੇ, ਆਪਣੀ ਤਪੱਸਿਆ, ਆਪਣੀ ਭਗਤੀ, ਆਪਣੀ ਬੰਦਗੀ ਨਹੀਂ ਛੱਡਣੀ, ਵਾਹਿਗੁਰੂ ਦੀ ਰਜਾ ਵਿੱਚ, ਵਾਹਿਗੁਰੂ ਦੇ ਭਾਣੇ ਵਿੱਚ ਰਹਿਣਾ ਹੈ। ਇਹਦੀ ਵੀ ਥੋੜ੍ਹਾ ਚਿਰ ਬੰਦਗੀ ਕਰ ਲਈ ਅਤੇ ਲੋਕਾਂ ਨੂੰ ਵਰ ਸਰਾਪ ਦੇਣ ਲੱਗ ਪਿਆ, ਉਹ ਜਿਹਾ ਤਪੱਸਵੀ ਨਹੀਂ ਮਹਾਰਾਜ ਕਹਿੰਦੇ ਚਾਹੀਦਾ। ਵਾਹਿਗੁਰੂ ਦਾ ਭਾਣਾ ਅਤੇ ਸਿਦਕ ਮੰਨਣ ਵਾਲਾ, ਨਰੋਲ ਉਹਦੀ ਭਗਤੀ ਕਰਨ ਵਾਲਾ, ਸਬਰ ਸ਼ੁਕਰ ਰੱਖਣ ਵਾਲਾ, ਉਹਦੀ ਰਜਾ ਵਿੱਚ ਰਹਿਣ ਵਾਲਾ ਭਗਤ ਹੋਣਾ ਚਾਹੀਦਾ। ਕਹਿਣ ਲੱਗਾ ਮਹਾਰਾਜ ਗ੍ਰਿਸ਼ਤੀ, ਸਤਿਗੁਰੂ ਮਹਾਰਾਜ ਕਹਿੰਦੇ ਭਾਈ ਗ੍ਰਿਸ਼ਤੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਇੱਕ ਕਬੂਤਰ ਤੇ ਕਬੂਤਰੀ ਦਾ ਜੋੜਾ ਸੀ, ਜੰਗਲ ਵਿੱਚ ਰਹਿੰਦੇ ਸਨ। ਇੱਕ ਸ਼ਿਕਾਰੀ ਸ਼ਿਕਾਰ ਕਰਨ ਵਾਸਤੇ ਜੰਗਲ ਦੇ ਵਿੱਚ ਗਿਆ ਤੇ ਸਾਰਾ ਦਿਨ ਉਸ ਨੂੰ ਸ਼ਿਕਾਰ ਨਾ ਮਿਲਿਆ ਖਾਣ ਵਾਸਤੇ, ਤੇ ਉਹ ਆ ਕੇ ਭੁੱਖਾ ਹੀ ਉਹਨਾਂ ਦੇ ਜਿਹੜੇ ਵਿਰਛ ਉੱਤੇ ਉਹਨਾਂ ਦਾ ਆਲ੍ਹਣਾ ਸੀ ਕਬੂਤਰ ਤੇ ਕਬੂਤਰੀ ਦਾ, ਉੱਥੇ ਆ ਕੇ ਬੈਠ ਗਿਆ। ਭੁੱਖਾ ਹੀ ਹੈ, ਠੰਡ ਬੜੀ ਪੈ ਰਹੀ ਹੈ। ਉਸ ਵਕਤ ਕਬੂਤਰ ਦੇ ਮਨ ਵਿੱਚ ਆਇਆ ਵੀ ਜਿਹੜਾ ਗ੍ਰਿਸ਼ਤੀ ਹੈ ਨਾ, ਉਹਦੇ ਘਰ ਵਿੱਚ ਕੋਈ ਸ਼ਰਨਾਰਥੀ ਜਦੋਂ ਆ ਕੇ ਰਹਿੰਦਾ, ਭਿਆਗਤ ਰਹਿੰਦਾ, ਤਾਂ ਉਹਦਾ ਆਏ ਦਾ ਘਰ ਆਏ ਦਾ ਸਨਮਾਨ ਕਰਨਾ, ਉਹਨੂੰ ਰੋਟੀ ਪਾਣੀ ਦੇਣਾ, ਵਸਤਰ ਦੇਣਾ, ਇਹ ਧਰਮ ਹੈ ਗ੍ਰਿਸ਼ਤੀ ਦਾ। ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰ ਹੀ ਗੰਗਾ ਕਰ, ਜਿਹੜਾ ਗ੍ਰਿਸ਼ਤੀ ਪੁੰਨ ਦਾਨ ਕਰਦਾ ਉਹ ਗੰਗਾ ਦੇ ਪਾਣੀ ਵਰਗਾ ਉੱਜਲ ਉਹਦਾ ਜੀਵਨ ਹੈ, ਪਵਿੱਤਰ ਹੈ। ਸਤਿਗੁਰਾਂ ਨੇ ਬਾਣੀ ਵਿੱਚ ਪ੍ਰਮਾਣ ਕੀਤਾ। ਕਹਿੰਦੇ ਫਿਰ ਕਿਵੇਂ ਕਰੀਏ? ਕਬੂਤਰ ਕਹਿੰਦਾ ਵੀ ਮੈਂ ਕਿਤੋਂ ਅੱਗ ਭਾਲ ਕੇ ਲਿਆਉਣਾ, ਆਪਾਂ ਇਹਦੀ ਸੇਵਾ ਕਰਨੀ ਹੈ। ਤਾਂ ਕਿਤੇ ਸਾਧ ਸੰਗਤੀ ਦੂਰ ਧੁਨੀ ਬਣਦੀ ਸੀ, ਉਸ ਵਿੱਚੋਂ ਇੱਕ ਮੇਂਗਣ ਜਿਹੜੀ ਧੁੱਖਦੀ ਸੀ ਆਪਣੀ ਚੁੰਝ ਵਿੱਚ ਲੈ ਆਇਆ, ਤਾਂ ਲਿਆ ਕੇ ਉੱਤੋਂ ਸਿੱਟ ਦਿੱਤੀ। ਉਹਨੇ ਦੇਖਿਆ ਕਿ ਇਹਦੇ ਵਿੱਚ ਅੱਗ ਧੁੱਖ ਰਹੀ ਹੈ, ਫਟਾਫਟ ਸੁੱਕਾ ਬਾਲਣ ਇਕੱਠਾ ਕੀਤਾ, ਘਾਹ ਕੀਤਾ ਇਕੱਠਾ, ਅਤੇ ਉਹਦੇ ਉੱਤੇ ਰੱਖਤਾ, ਅੱਗ ਮੱਚ ਗਈ। ਉਸ ਤੋਂ ਬਾਅਦ ਕਬੂਤਰ ਕਹਿੰਦਾ ਵੀ ਕਬੂਤਰੀ ਉਹ ਕਰ, ਇਹ ਮਾਸਾਹਾਰੀ ਜੀਵ ਹੈ, ਇਹਨੂੰ ਮਾਸ ਨਹੀਂ ਮਿਲਿਆ ਖਾਣ ਵਾਸਤੇ, ਇਸ ਕਰਕੇ ਮੈਂ ਇਹ ਜਿਹੜੀ ਲੱਟ ਲੱਟ ਕਰਕੇ ਅੱਗ ਬਲ ਰਹੀ ਹੈ, ਇਸੇ ਵਿੱਚ ਹੀ ਮੈਂ ਆਪਣਾ ਸਰੀਰ ਕੁਰਬਾਨ ਕਰ ਦੇਣਾ, ਅਤੇ ਮੈਨੂੰ ਭੁੰਨ ਕੇ ਖਾ ਲਏਗਾ, ਇਹਦੀ ਪੇਟ ਦੀ ਪੂਰਤੀ ਹੋ ਜਾਏਗੀ। ਉਸੇ ਵਕਤ ਕਬੂਤਰੀ ਕਹਿਣ ਲੱਗੀ, ਹੈ ਪਤੀ ਦੇ, ਪਹਿਲਾਂ ਪਤਨੀ ਦਾ ਧਰਮ ਹੈ ਆਪਣੇ ਪਤੀ ਤੋਂ ਪਹਿਲਾਂ ਆਪਣਾ ਪ੍ਰਾਣ ਧਰਮ ਦੀ ਖਾਤਰ ਲੈ ਕੇ ਲਾਉਣੇ। ਉਹ ਕਹਿੰਦਾ ਨਹੀਂ, ਪਹਿਲਾਂ ਮੇਰਾ ਧਰਮ ਹੈ। ਕਬੂਤਰ ਕਹਿੰਦਿਆਂ ਕਹਿੰਦਿਆਂ ਅੱਗ ਦੇ ਵਿੱਚ ਡਿੱਗ ਪਿਆ। ਸਾਧ ਸੰਗਤ ਜੀ ਝੁਲਸ ਗਿਆ ਸਰੀਰ, ਉਹਨੇ ਭੁੰਨ ਕੇ ਖਾ ਲਿਆ। ਕਬੂਤਰੀ ਨੇ ਵੇਖਿਆ ਕਿ ਮੇਰਾ ਪਤੀ ਵੀ ਕੁਰਬਾਨ ਹੋ ਗਿਆ ਭੁੱਖੇ ਦੀ ਪਿਆਸ ਮਿਟਣ ਲਈ, ਤੇ ਇਹਨੇ ਇਹਦੀ ਭੁੱਖੇ ਦੀ ਭੁੱਖ ਮਿਟਣ, ਇਹਦੀ ਭੁੱਖ ਨਹੀਂ ਮਿਟੀ, ਉਹ ਵੀ ਉੱਡੀ ਤੇ ਉੱਡ ਕੇ ਅੱਗ ਵਿੱਚ ਸੜ ਕੇ ਉਹਨੇ ਵੀ ਆਪਣੇ ਪ੍ਰਾਣ ਨਿਸ਼ਾਵਰ ਕਰ ਦਿੱਤੇ। ਮਹਾਰਾਜ ਕਹਿੰਦੇ ਭਾਈ ਨੰਦ ਸਿੰਘ, ਜੇ ਗ੍ਰਿਸ਼ਤੀ ਬਣਨਾ ਤਾਂ ਇਹੋ ਜਿਹਾ ਪਰਉਪਕਾਰੀ ਗ੍ਰਿਸ਼ਤੀ ਬਣ, ਹੁਣ ਤੂੰ ਦੱਸ ਵੀ ਕਿਹੜਾ ਮਾਰਗ ਧਾਰਨ ਕਰਨਾ, ਗ੍ਰਿਸ਼ਤੀ ਰਹਿਣਾ ਕਿ ਬੰਦਗੀ ਕਰਨੀ ਹੈ, ਦੋਨਾਂ ਚੋਂ ਇੱਕ ਚੁਣ ਲੈ। ਦੋਨੇ ਹੀ ਮਾਰਗ ਬੜੇ ਕਠਿਨ ਹੈ, ਪਰ ਜਿਹੜਾ ਵੀ ਚੁਣ ਲਵੇਗਾ ਉਹੀ ਸਫਲਾ ਹੋ ਜਾਏਗਾ। ਸਤਿਗੁਰਾਂ ਨੇ ਪ੍ਰਮਾਣ ਦਿੱਤੇ ਵੀ ਭਾਈ ਇਹ ਜੀਵਨ ਕੋਈ ਸੁਖੈਨ ਨਹੀਂ, ਨਾ ਤਾਂ ਤਪੱਸਵੀ ਦਾ, ਨਾ ਹੀ ਗ੍ਰਿਸ਼ਤੀ ਦਾ। ਗ੍ਰਿਸ਼ਤੀ ਸਭ ਤੋਂ ਵੱਡਾ ਤਪੱਸਵੀ ਹੈ, ਜਿਹੜਾ ਦਸੋਂ ਰਾਹੋਂ ਦੀ ਇੰਨੀ ਕਠਿਨ ਧਰਮ ਦੀ ਕਿਰਤ ਕਰਦਾ, ਫਿਰ ਪਰਿਵਾਰ ਨੂੰ ਵੀ, ਸੰਬੰਧੀਆਂ ਨੂੰ ਵੀ, ਲੋੜਵੰਦਾਂ ਦੀ ਵੀ ਸੇਵਾ ਕਰਦਾ। ਤੇ ਤਪੱਸਵੀ ਜੇ ਸਬਰ ਸੰਤੋਖੀ ਹੈ, ਫਿਰ ਉਹਦੀ ਵੀ ਤਪੱਸਿਆ ਪ੍ਰਵਾਨ ਹੈ। ਮਹਾਰਾਜ ਕਹਿੰਦੇ ਦੋਨਾਂ ਚੋਂ ਦੇਖ ਲੈ ਕਿਹੜਾ ਬਣਨਾ। ਕਹਿਣ ਲੱਗਾ ਮਹਾਰਾਜ, ਆਲਸੀ ਦਾ ਸਰੀਰ ਹੈ, ਕਿਰਤ ਵੀ ਨਹੀਂ ਕਰ ਸਕਦਾ ਤੇ ਤਪੱਸਵੀ ਵੀ ਨਹੀਂ ਬਣ ਸਕਦਾ। ਮਹਾਰਾਜ ਕਹਿੰਦੇ ਚੰਗਾ, ਫਿਰ ਸਾਡੇ ਕੋਲੇ ਰਹਿ, ਤੇਰਾ ਵਿਆਹ ਕਰ ਦਿੰਦੇ ਹੈ, ਘੋੜਿਆਂ ਦੀ ਸੇਵਾ ਕਰੀਦਾ, ਲੰਗਰ ਚੋਂ ਪ੍ਰਸ਼ਾਦਾ ਛਕ ਲਿਆ ਕਰ, ਦੋਨੋਂ ਸਮੇਂ ਕੀਰਤਨ ਕਥਾ ਕਰਕੇ, ਕੀਰਤਨ ਕਥਾ ਵਿੱਚ ਆ ਕੇ ਆਪਣਾ ਜੀਵਨ ਸਫਲ ਕਰਨਾ। ਕਿਉਂ ਭਾਈ? ਤਾਂ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਵੀ ਬੜੀ ਸੁੰਦਰ ਸੁਰ ਸਿੱਖਿਆ ਦਿੱਤੀ ਹੈ। ਔਰ ਇੱਥੇ ਵੀ ਕਬੀਰ ਸਾਹਿਬ ਕਹਿੰਦੇ ਕਿ ਉਹ ਆਪਣਾ ਮਨ ਡਗਮਗ ਡਗਮਗ ਸ਼ਾਰਟ ਰਹੇ ਮਨ ਵਾਲਾ ਬੋਰਾ, ਡਗਮਗ ਹੁੰਦਾ ਡੋਲਣਾ, ਡੁੱਲਦਾ, ਕੋਈ ਫੈਸਲਾ ਨਾ ਕਰ ਸਕਣਾ, ਐਨ ਵਿੱਚ ਵਿਚਾਲੇ ਫਸ ਜਾਣਾ, ਸੁਰਤੀ ਨੇ, ਬਿਰਤੀ ਨੇ, ਖਿਆਲ ਨੇ, ਨਾ ਉੱਧਰ ਨਾ ਉੱਧਰ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਆ ਕਿਉਂ ਐਵੇਂ ਡਗਮਗ ਡੋਲਦਾ ਫਿਰਦਾ, ਕਿਉਂ ਆਪਣੇ ਮਨ ਨੂੰ ਬੁਲਾਉਂਦਾ ਫਿਰਦਾ, ਭਟਕਦਾ ਫਿਰਦਾ ਵੀ ਜੇ ਮੈਂ ਦੇਵੀ ਦੀ ਤਪੱਸਿਆ ਕਰੀ ਤਾਂ ਧਨ ਪ੍ਰਾਪਤ ਹੋਊ, ਜੇ ਸ਼ੰਕਰ ਦੀ ਉਪਾਸ਼ਨਾ ਕੀਤੀ ਤਾਂ ਧਨ ਪ੍ਰਾਪਤ ਹੋਊ। ਸਤਿਗੁਰੂ ਬਾਣੀ ਵਿੱਚ ਕਹਿੰਦੇ ਹੈ ਸੰਪੈ ਕੋ ਈਸ਼ਰ ਧਿਆਈਐ ਸੰਪੈ ਪੁਰਬ ਲਿਖੇ ਕੀ ਪਾਈ, ਸੰਪੈ ਕਾਰਨ ਚਾਕਰ ਚੋੜ ਸੰਪੈ ਸਾਥ ਨਾ ਚਾਲੈ ਹੋ। ਸੰਪੈ ਨਾਮ ਧਨ ਦਾ, ਕਹਿੰਦੇ ਧਨ ਲਈ ਲੋਕ ਈਸ਼ਰ ਨੂੰ ਸ਼ਿਵ ਜੀ ਨੂੰ ਧਿਆਉਂਦੇ ਹੈ ਵੀ ਜੇ ਸ਼ਿਵ ਜੀ ਦੀ ਉਪਾਸ਼ਨਾ ਕੀਤੀ ਸ਼ਾਇਦ ਬਹੁਤ ਧਨ ਆਏਗਾ। ਪਰਮਾਰ ਕਹਿੰਦੇ ਇਹ ਸੰਪੈ ਵਾਹਿਗੁਰੂ ਨੇ ਜਿਹਨਾਂ ਨੂੰ ਦਿੱਤੀ ਹੈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਇਸ ਮਾਇਆ ਵਾਸਤੇ ਲੋਕ ਚਾਕਰੀਆਂ ਨੌਕਰੀਆਂ ਕਰਦੇ ਹੈ, ਚੋਰੀਆਂ ਵੀ ਕਰਦੇ ਹੈ, ਪਰ ਜਾਂਦੀ ਫੇਰ ਵੀ ਨਾਲ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਕਬੀਰ ਸਾਹਿਬ ਕਹਿੰਦੇ ਕਿਉਂ ਆਪਣਾ ਮਨ ਦਲਾਈ ਜਾਂਦਾ ਵੀ ਫਲਾਣੇ ਦੇਵਤੇ ਦੀ ਤਪੱਸਿਆ ਕਰ ਲਈ ਤਾਂ ਸ਼ਾਇਦ ਮੇਰੇ ਤੋਂ ਪ੍ਰਸੰਨ ਹੋ ਕੇ ਮੈਨੂੰ ਆਹ ਵਰਦਾਨ ਦੇ ਦੇਗਾ, ਜੇ ਮੈਂ ਤਪੱਸਵੀ ਬਣ ਗਿਆ ਪਤਾ ਨਹੀਂ ਕਿੰਨਾ ਸੁੱਖ ਮਿਲ ਜਾਏਗਾ, ਜੇ ਗ੍ਰਿਸ਼ਟੀ ਬਣ ਗਿਆ ਤਾਂ। ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਡੋਲਣਾ, ਇਹ ਜਿਹੜੀ ਦੁਬਧਾ, ਇਸ ਨੂੰ ਛੱਡ।
ਸਰਬ ਸੁਖ ਤੋਂ ਨਾਇਕੋ,
ਜਿਹੜਾ ਸਾਰਿਆਂ ਸੁੱਖਾਂ ਦਾ ਨਾਇਕ ਮਾਲਕ ਹੈ ਵਾਹਿਗੁਰੂ ਪਰਮੇਸ਼ਰ,
ਰਾਮ ਨਾਮ ਰਸ ਪੀਓ,
ਉਸ ਰਾਮੇ ਹੋ ਪਰਮੇਸ਼ਰ ਦੇ ਨਾਮ ਦਾ ਰਸ ਪੀਣਾ ਕਰ। ਭਾਵੇਂ ਗ੍ਰਸਤ ਵਿੱਚ ਰਹਿ ਕਬੀਰ ਸਾਹਿਬ ਕਹਿੰਦੇ, ਪਰ ਨਾਮ ਦਾ ਰਸ ਪੀ, ਗ੍ਰਸਤ ਕਰਦਿਆਂ, ਗ੍ਰਸਤ ਦੇ ਧੰਦਿਆਂ ਵਿੱਚ, ਗ੍ਰਸਤ ਦੇ ਮਾਰਗ ਵਿੱਚ ਰਹਿੰਦਿਆਂ ਵੀ ਵਾਹਿਗੁਰੂ ਦੇ ਨਾਮ ਦਾ ਰਸ ਪੀ ਲੈ। ਜਿਹੜਾ ਸਾਰੇ ਸੁੱਖਾਂ ਦਾ ਮਾਲਕ ਹੈ ਉਹ ਤੈਨੂੰ ਸਾਰੇ ਸੁੱਖ ਬਖਸ਼ ਦੇਗਾ। ਜੇ ਵੀ ਤਪੱਸਵੀ ਆ ਤਾਂ ਨਾਨਾ ਤਰ੍ਹਾਂ ਦੀ ਉਪਾਸ਼ਨਾ ਛੱਡ ਕੇ, ਹੋਰਾਂ ਦੀ ਬੰਦਗੀ ਛੱਡ ਕੇ, ਕੇਵਲ ਜਿਹੜਾ ਸਾਰਿਆਂ ਸੁੱਖਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ, ਉਹਦੀ ਬੰਦਗੀ ਕਰ, ਉਹਦੀ ਭਗਤੀ ਕਰ, ਇੱਕ ਦਾ ਆਸਰਾ ਫੜ, ਥਾਂ ਥਾਂ ਨਾ ਭਟਕਦਾ ਫਿਰ, ਥਾਂ ਥਾਂ ਨਾ ਤੁਰਿਆ ਫਿਰ, ਫਿਰ ਤੈਨੂੰ ਕਿਤੋਂ ਵੀ ਸੁੱਖ ਨਹੀਂ ਪ੍ਰਾਪਤ ਹੋਣਾ। ਇਸ ਕਰਕੇ ਜੇ ਸੁੱਖ ਪ੍ਰਾਪਤ ਹੋਏਗਾ ਤਾਂ ਇੱਕ ਵਾਹਿਗੁਰੂ ਦੀ ਬੰਦਗੀ, ਜੋ ਰਮਿਆ ਹੋਇਆ ਰਾਮ ਹੈ ਉਸ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪੀਣਾ ਕਰ। ਜੇ ਪੀਵੇਗਾ ਤਾਂ ਸਭ ਸੁੱਖ, ਉਹ ਸਾਰੇ ਸੁੱਖ ਜਿੰਨੇ ਵੀ ਹੈ ਤੈਨੂੰ ਪ੍ਰਾਪਤ ਹੋ ਜਾਣਗੇ, ਕੋਈ ਐਸਾ ਸੁੱਖ ਨਹੀਂ ਜਿਹੜਾ ਤੈਨੂੰ ਨਾ ਮਿਲੇ। ਇਸ ਕਰਕੇ ਦੁਬਧਾ ਛੱਡਦੇ ਮਨ ਵਿੱਚੋਂ।
ਕਬੀਰ ਕੰਚਨ ਕੇ ਕੁੰਡਲ ਬਣੇ,
ਸਤਸੰਗ ਜੀ ਕੋਈ ਨੌਜਵਾਨ ਬੜਾ ਸੁੰਦਰ ਰੂਪ ਹੈ ਤੇ ਕੰਨਾਂ ਵਿੱਚ ਸੋਨੇ ਦੇ ਕੁੰਡਲ ਪਾਏ ਆ, ਜਿਵੇਂ ਕਈ ਪਿੱਛੇ ਦੇ ਬੜਾ ਰਿਵਾਜ ਚੱਲਿਆ ਗੁਲਾਮੀ ਦੀ ਨਿਸ਼ਾਨੀ, ਸਾਡੇ ਨੌਜਵਾਨ ਕੰਨਾਂ ਦੇ ਵਿੱਚ ਉਹ ਕੁੰਡਲ ਦੇ ਨੱਤੀਆਂ ਜੀਆਂ ਪਾਉਣ ਲੱਗ ਪਏ ਸਨ, ਹੁਣ ਤਾਂ ਹਟ ਗਏ, ਕਿਰਪਾ ਹੋ ਗਈ, ਬਹੁਤ ਘੱਟ ਗਏ ਹੈ। ਉਹ ਬਾਹਰਲੇ ਲੋਕ ਜਿਹੜੇ ਸੰਤ ਸਿੰਘ ਜੀ ਬਾਹਰਲੇ ਮੁਲਕਾਂ ਦੇ ਵਿੱਚ ਗਲਤ ਸੰਗਤ ਕਰਨ ਵਾਲੇ, ਉਹ ਲੋਕ ਇਹੋ ਜਿਹਾ ਲਿਬਾਸ, ਇਹੋ ਜਿਹੇ ਸ਼ਿੰਗਾਰ ਕਰਦੇ, ਉਹਨਾਂ ਨੂੰ ਵੇਖ ਕੇ ਸਾਡੇ ਵੀ ਨੌਜਵਾਨ ਵਿਗੜ ਗਏ, ਨੱਤੀਆਂ ਸਿਰਾਂ ਤੇ ਟੋਪੀਆਂ ਮੂੰਹ ਸਿਰ ਬਣਾ ਲਏ। ਇਵੇਂ ਕਬੀਰ ਸਾਹਿਬ ਜੀ ਦੇ ਪਾਸ ਵੀ ਕੋਈ ਆਇਆ, ਕਬੀਰ ਕੰਚਨ ਤੇ ਕੁੰਡਲ ਬਣੇ, ਕਬੀਰ ਸਾਹਿਬ ਕਹਿੰਦੇ ਵੀ ਬੜੇ ਸੋਹਣੇ ਸੋਨੇ ਦੇ ਤੂੰ ਕੁੰਡਲ, ਬੜੇ ਸੁੰਦਰ ਕੰਨਾਂ ਦੇ ਵਿੱਚ ਪਾਉਣ ਵਾਲੇ ਬਣਾਏ ਹੋਏ ਆ,
ਲਾਲ ਚੜਾਓ
ਉੱਪਰ, ਇਹਨਾਂ ਦੇ ਉੱਤੇ ਲਾਲ ਹੀਰੇ ਵੀ ਜੜੇ ਹੋਏ ਆ ਵੀ ਚੰਗੇ ਸੋਹਣੇ ਲੱਗਣ, ਚਮਕਾ ਮਾਰਨ।
ਦੀਸੈ ਦਾਦੇ ਕਾਨ ਜਿਓ,
ਪਰ ਕਬੀਰ ਸਾਹਿਬ ਕਹਿੰਦੇ ਦੀਸੈ ਦਾਦੇ ਕਾਨ ਜਿਓ, ਕਾਨ ਨਾਮ ਜੰਗਲ ਦਾ ਹੈ, ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਸਾਰਾ ਜੰਗਲ ਸੜ ਕੇ ਅਗਨੀ ਦੇ ਵਿੱਚ ਦਗਦ ਹੋ ਕੇ ਸਵਾਹ ਹੋ ਜਾਂਦਾ, ਤੇ ਜਿਹੜਾ ਦੂਰੋਂ ਦੇਖਦਾ ਬੜਾ ਚਮਕਦਾ। ਕਾਨ ਨਾਮ ਕਾਨਿਆਂ ਦਾ ਵੀ, ਕਾਨਾ ਸਾਧ ਸੰਗ ਜੀ ਅੰਦਰੋਂ ਐਨ ਸਵਾਹ ਬਣ ਜਾਂਦਾ, ਬਾਹਰੋਂ ਬੜਾ ਚਮਕਦਾ ਹੁੰਦਾ। ਕਬੀਰ ਸਾਹਿਬ ਕਹਿੰਦੇ ਵੀ ਜਿਹੜੇ ਤੂੰ ਇਹ ਕੁੰਡਲ ਪਾਏ ਹੈ, ਹੀਰੇ ਨਾਲ ਜੜੇ ਹੈ, ਵੀ ਮੈਂ ਬੜਾ ਸੋਹਣਾ, ਮੈਂ ਬੜਾ ਚੰਗਾ ਲੱਗਦਾ, ਪਰ ਕਹਿੰਦੇ ਤੇਰਾ ਅੰਦਰਲਾ ਨਹੀਂ ਸੋਹਣਾ। ਕਬੀਰ ਸਾਹਿਬ ਕਹਿੰਦੇ ਤੇਰਾ ਅੰਦਰਲਾ ਜਿਹੜਾ ਉਹ ਵਕਾਰਾਂ ਦੀ ਅਗਨੀ ਦੇ ਵਿੱਚ ਸੜਿਆ ਪਿਆ ਹੋਇਆ ਹੈ, ਬਾਹਰੋਂ ਤਾਂ ਬੜਾ ਚਮਕਦਾ ਲਿਸ਼ਕਦਾ ਹੈ, ਪਰ ਅੰਦਰੋਂ ਤੂੰ ਸੜ ਚੁੱਕਾ ਹੈ ਵਿਕਾਰਾਂ ਦੀ ਅਗਨੀ ਦੇ ਨਾਲ।
ਜਿਨ ਮਨ ਨਾਹੀ ਨਾਉ,
ਜਿਨ੍ਹਾਂ ਦੇ ਮਨ ਵਿੱਚ ਵੀ ਤੇ ਜਿਨ੍ਹਾਂ ਦੀ ਰਸਨਾ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਨਹੀਂ ਆ, ਉਹ ਭਾਵੇਂ ਬਾਹਰੋਂ ਜਿੰਨੇ ਮਰਜ਼ੀ ਸੋਹਣੇ ਬਣ ਬਣ ਕੇ ਵਿਖਾਉਣ, ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰਨ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਪਾਸ ਮਾਲਵੇ ਦਾ ਇੱਕ ਨੌਜਵਾਨ, ਮੂੰਹ ਸਿਰ ਮੁੰਨਿਆ, ਕੰਨਾਂ ਵਿੱਚ ਕੁੰਡਲ ਪਾਏ, ਬੜਾ ਜਵਾਨ, ਸਿਰ ਤੇ ਟੌਰਾ ਛੱਡਿਆ, ਸਾਧ ਸੰਗ ਜੀ ਬੜਾ ਸ਼ਿੰਗਾਰ ਕਰਕੇ ਆਇਆ। ਮਹਾਂਪੁਰਖ ਕਹਿੰਦੇ ਵੀ ਆ ਚੋਬਰਾ ਬੜਾ ਸ਼ਿੰਗਾਰ ਕੀਤਾ, ਕਹਿੰਦਾ ਜੀ ਸੋਹਣੇ ਬਣਨ ਵਾਸਤੇ ਕੀਤਾ, ਦੁਨੀਆਂ ਵੇਖੇ ਮਗਰ ਲੱਗੇ, ਕੋਈ ਪੁੱਛੇ ਵੀ ਕੌਣ ਹੈ ਪਤਾ ਤਾਂ ਲੱਗੇ ਸੰਸਾਰ ਤੇ ਆਇਆ ਦਾ। ਕਈ ਚਾਰ ਦਿਨ ਬੜੇ ਇਸ ਤਰ੍ਹਾਂ ਦੇ ਹੰਕਾਰ ਦੇ ਵਿੱਚ ਦਿਖਾਵੇ ਕਰਦੇ ਆ, ਨਿਵਾਸ ਬਣਾਉਂਦੇ ਆ। ਮਹਾਂਪੁਰਖ ਕਹਿੰਦੇ ਪ੍ਰੇਮੀਆਂ ਚੋਬਰਾ ਇੱਦਾਂ ਨਹੀਂ ਸੋਹਣੇ ਲੱਗੀ ਦਾ, ਸੋਹਣੇ ਕਿੱਦਾਂ ਲੱਗੀ ਦਾ, ਦਾੜਾ ਕੇਸ ਰੱਖ, ਅੰਮ੍ਰਿਤ ਛਕ, ਦਸਤਾਰ ਸਜਾ, ਕਸ਼ਹਿਰਾ ਪਾ, ਗਾਤਰੇ ਕਿਰਪਾਨ ਧਾਰਨ ਕਰ, ਹੱਥ ਵਿੱਚ ਕੜਾ ਧਾਰਨ ਕਰ, ਗੁਰੂ ਕੇ ਪੰਜ ਕਕਾਰ ਧਾਰਨ ਕਰ। ਤੂੰ ਤਾਂ ਇੱਥੇ ਚਾਰ ਕੁ ਦਿਨ ਸੋਹਣਾ ਲੱਗਦਾ, ਜਦੋਂ ਟਵਾਲੀ ਚਲੇਗੀ ਮਹਾਂਪੁਰਖ ਕਹਿੰਦੇ ਫਿਰ ਸੁੱਕੀ ਮੂਲੀ ਵਰਗਾ ਮੂੰਹ ਹੋ ਜਾਣਾ, ਕਿਸੇ ਨੇ ਤੇਰੇ ਵੱਲ ਵੇਖਣਾ ਨੀ, ਝਾਕਣਾ ਨੀ। ਤੇ ਜੇ ਸਦਾ ਹੀ ਸੁਹੱਪਣ ਰੱਖਣੀ ਆਪਣੇ ਜੀਵਨ ਵਿੱਚ ਤੇ ਸਦਾ ਹੀ ਸੋਹਣਾ ਲੱਗਦੇ ਰਹਿਣਾ, ਫਿਰ ਕਹਿੰਦੇ ਅੰਮ੍ਰਿਤ ਛਕ ਲੈ, ਗੁਰੂ ਕੀ ਸਿੱਖੀ ਧਾਰਨ ਕਰ ਲੈ, ਨਾਮ ਜਪਿਆ ਕਰ, ਇੱਥੇ ਵੀ ਸੋਹਣਾ ਲੱਗੇਗਾ, ਵਾਹਿਗੁਰੂ ਦੀ ਦਰਗਾਹ 'ਚ ਵੀ ਸੋਹਣਾ ਲੱਗੇਗਾ। ਐਸਾ ਵਚਨ ਸਤਪੁਰਸ਼ਾਂ ਦੇ ਵਚਨ ਤੀਰ ਵਰਗੇ ਉਸੇ ਵਕਤ ਸਿਰ ਝੁਕਾ ਦਿੱਤਾ। ਕਹਿੰਦਾ ਮਹਾਰਾਜ ਭੁੱਲਿਆ ਹੀ ਰਿਹਾ, ਤੁਹਾਡੇ ਦਰਸ਼ਨ ਤੁਹਾਡੇ ਵਚਨਾਂ ਨੇ ਮਨ ਬਦਲ ਦਿੱਤਾ। ਸਤਪੁਰਸ਼ਾਂ ਦੇ ਵਚਨ ਜਿਹੜੇ ਹੁੰਦੇ ਹੈ ਮਨ ਬਦਲ ਦਿੰਦੇ। ਉਸੇ ਵਕਤ ਸਾਰਾ ਕੁਝ ਤਿਆਗ ਕੇ ਅੰਮ੍ਰਿਤ ਛਕ ਲਏ। ਮਹਾਂਪੁਰਖ ਕਹਿੰਦੇ ਉਹਨੂੰ ਸੋਹਣੇ ਲੱਗੇਗਾ, ਸੋਹਣੇ ਲੱਕ ਜਿਨ ਲੰਬੜੇ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਹਣੇ ਕੀ ਤਾਂ, ਸੋਹਣੇ ਸੋਹਣੇ ਕੇਸ, ਸੋਹਣੇ ਸੋਹਣੇ ਅੰਗ, ਸੋਹਣੀ ਸੋਹਣੀ ਸਾਫ ਸੂਰਤ ਹੋਵੇ ਫਿਰ ਹੀ ਸੋਹਣੇ ਲੱਗੇਗਾ ਬਾਬੀ ਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਜਿਹੜੇ ਸੋਨੇ ਦੇ ਕੁੰਡਲ ਪਾਏ ਹੈ, ਕੰਨਾਂ ਦੇ ਵਿੱਚ ਹੀਰੇ ਜੜੇ ਹੈ, ਇਹ ਤੂੰ ਬਾਹਰੋਂ ਤਾਂ ਸੋਹਣਾ ਲੱਗਦਾ, ਅੰਦਰੋਂ ਤੈਨੂੰ ਵਿਕਾਰਾਂ ਨੇ ਸਾੜਿਆ ਹੋਇਆ ਹੈ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਂ ਨਹੀਂ, ਉਹਨਾਂ ਨੂੰ ਇਹ ਅੱਗ ਵਿਕਾਰਾਂ ਦੀ, ਸੰਸਾਰ ਦੇ ਵਿਸ਼ਿਆਂ ਦੀ ਸਾੜਦੀ ਰਹਿੰਦੀ, ਅੰਦਰੋਂ ਤਾਂ ਸੁਆਹ ਬਣੇ ਹੋਏ ਹੈ, ਬਾਹਰੋਂ ਤਾਂ ਜਿਵੇਂ ਮਰਜ਼ੀ ਲੱਗਦੇ ਹੈ, ਅੰਦਰ ਤਾਂ ਉਹਨਾਂ ਦਾ ਸੜਿਆ ਹੀ ਹੈ।
ਕਬੀਰ ਐਸਾ ਏਕ ਆਦ ਜੋ,
ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਵੇ। ਕਬੀਰ ਸਾਹਿਬ ਜੀ ਦੇ ਪਾਸ ਕੋਈ ਪ੍ਰੇਮੀ ਆਇਆ, ਕਹਿਣ ਲੱਗਾ ਕਬੀਰ ਸਾਹਿਬ ਸੰਸਾਰ ਦੇ ਵਿੱਚ ਬੜੇ ਮਨੁੱਖ ਦੇਖੇ ਹੈ, ਬੜੇ ਵੱਡੇ ਵੱਡੇ ਬੰਦਗੀ ਵਾਲੇ ਵੀ, ਤਪੱਸਵੀ ਵਾਲੇ ਵੀ ਦੇਖੇ ਹੈ, ਪਰ ਪਰਮੇਸ਼ਰ ਨੂੰ ਕੌਣ ਮਿਲੇਗਾ, ਵਾਹਿਗੁਰੂ ਦੀ ਪ੍ਰਾਪਤੀ ਕਿਸ ਨੇ ਕੀਤੀ। ਤਾਂ ਕਬੀਰ ਸਾਹਿਬ ਉਹਨੂੰ ਉੱਤਰ ਦਿੰਦੇ ਆ, ਕਹਿੰਦੇ ਕਬੀਰ ਐਸਾ ਏਕ ਆਦ। ਕਬੀਰ ਸਾਹਿਬ ਕਹਿੰਦੇ ਭਾਈ ਕੋਈ ਇੱਕ ਅੱਧਾ ਹੀ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਿਆ, ਨਹੀਂ ਤਾਂ ਚੱਲੇ ਤੇ ਹਰ ਮਿਲਣ ਕੋ ਵਿੱਚ ਅਟਕਿਓ ਜੀ। ਚੱਲੇ ਤਾਂ ਅਸੀਂ ਵਾਹਿਗੁਰੂ ਨੂੰ ਮਿਲਣ ਵਾਸਤੇ ਸਾਧਨ ਕੀਤੇ ਸਨ, ਪਰ ਮਨ ਵਿੱਚੇ ਰੁਕ ਗਿਆ, ਵਿੱਚੇ ਅਟਕ ਗਿਆ, ਰਹਿ ਗਏ ਇੱਥੇ ਸੰਸਾਰ ਦੇ ਵਿੱਚ।
ਜੀਵਤ ਮ੍ਰਿਤਕ ਹੋਏ,
ਜਿਹੜਾ ਭਾਈ ਜਿਉਂਦੇ ਜੀ, ਜਿਹੜਾ ਜੀਵਤ ਭਾਵ ਜਿਹਨੇ ਹੰਕਾਰ ਮਾਰ ਲਿਆ, ਜੀਵਤ ਭਾਵ ਦਾ ਮਤਲਬ ਹੈ ਹੰਕਾਰ ਜਿਹਨੇ ਮੇਟ ਲਿਆ। ਇੱਕ ਕੌਣ ਹੈ ਸਾਧ ਸੰਗ ਜੀ? ਪੂਰਾ ਬ੍ਰਹਮ ਗਿਆਨੀ ਅੱਧਾ ਹੈ ਜਗਿਆਸੂ, ਬ੍ਰਹਮ ਗਿਆਨੀ ਜਿਹੜਾ ਇੱਕ ਹੈ ਉਹ ਪੂਰਾ। ਇੱਕ ਸੁਖ ਚੌਕਿਆ ਗਣੀ ਸਭ ਇੱਕ ਸਾਧ ਮੁੱਠੀ, ਇੱਕ ਦਿਨਾਏ ਰਸੀ ਅੜਾਕਾ ਬਿਰਲੀ ਜਾਏ ਮੁੱਠੀ। ਕਹਿੰਦੇ ਇੱਕ ਦੋ ਚੌਹਾਂ ਦੀ ਕੀ ਗਿਣਤੀ ਕਰਨੀ ਹੈ। ਸਤਿਗੁਰੂ ਜੀ ਕਹਿੰਦੇ ਇਹ ਦੁਨੀਆਂ, ਇਹ ਸੰਸਾਰ ਪਦਾਰਥਾਂ ਦੇ ਸਵਾਦਾਂ ਦੇ ਲੁੱਟਦੇ ਹਨ, ਅੱਧਾ ਇੱਕ ਪੂਰਾ ਦੂਜਾ ਅਧੂਰਾ। ਪੂਰਾ ਬ੍ਰਹਮ ਗਿਆਨੀ ਅੱਧਾ ਜਗਿਆਸੂ ਜਿਹੜਾ ਲੱਗਾ ਹੋਇਆ ਉਹਦੀ ਭਾਵ ਉਹਦੀ ਪ੍ਰਾਪਤੀ ਦੇ ਸਾਧਨਾ ਵਾਹਿਗੁਰੂ ਦੀ ਬੰਦਗੀ ਦੇ ਉਸ ਮਾਰਗ ਤੇ ਜਿਹੜਾ ਤੁਰਿਆ ਜਿਹਦੇ ਅੰਦਰ ਆਸਾ ਜਾਗ ਪਈ ਹੈ ਪਰਮੇਸ਼ਰ ਨੂੰ ਮਿਲਣ ਦੀ, ਜਿਹਨੇ ਦੁਨੀਆਂ ਦੇ ਜਿਵੇਂ ਧਰੂਵ ਭਗਤ ਬੰਦਗੀ ਕਰਨ ਤੁਰਿਆ ਘਰੋਂ ਜਗਿਆਸਾ ਜਾਗੀ ਮਨ ਵਿੱਚ ਮਾਤਾ ਦੀ ਪ੍ਰੇਰਨਾ ਨਾਲ ਨਾਰਦ ਜੀ ਮਿਲ ਪਏ। ਕਹਿੰਦੇ ਧਰੂਵ ਕਿੱਧਰ ਚੱਲਿਆ, 5 ਸਾਲ ਦੀ ਤੇਰੀ ਉਮਰ ਹੈ? ਕਹਿੰਦਾ ਪਰਮੇਸ਼ਰ ਨੂੰ ਮਿਲਣ। ਕਹਿੰਦਾ ਪਰਮੇਸ਼ਰ ਜੰਗਲਾਂ 'ਚ ਬੈਠਾ? ਕਹਿੰਦਾ ਹਾਂ, ਮਾਤਾ ਨੇ ਦੱਸਿਆ ਵੀ ਜੰਗਲਾਂ ਵਿੱਚ ਜਾ ਕੇ ਬੰਦਗੀ ਕਰਨ ਨਾਲ ਪਰਮੇਸ਼ਰ ਮਿਲ ਪੈਂਦਾ। ਕਹਿੰਦਾ ਪਰਮੇਸ਼ਰ ਨੂੰ ਮਿਲ ਕੇ ਕੀ ਲੈਣਾ? ਬਾਲਕ ਅਵਸਥਾ ਸੀ ਨਾ ਅਜੇ ਮਨ ਦੇ ਵਿੱਚ। ਕਹਿੰਦਾ ਵੀ ਘਰ ਵਿੱਚ ਇਸ ਤਰ੍ਹਾਂ ਅਪਮਾਨ ਕੀਤਾ ਮਤਰੇਈ ਮਾਂ ਨੇ, ਤੇ ਰਾਜਭਾਗ ਤੇ ਆਪਣਾ ਦਾਅਵਾ ਸਮਝ ਕੇ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਸਾਰੀ ਕਿਰਪਾ ਕਰਨ ਵਾਲਾ। ਨਾਰਦ ਕਹਿੰਦਾ ਲੈ ਰਾਜ ਦੀ ਗੱਲ ਹੈ, ਤੈਨੂੰ ਅੱਧਾ ਰਾਜ ਤਾਂ ਮੈਂ ਦਵਾ ਦਿੰਦਾ, ਹੋਰ ਜੋ ਚਾਹੁੰਦਾ ਉਹ ਮੰਗ ਲੈ। ਪਰ ਜਗਿਆਸਾ ਮਨ ਵਿੱਚ ਜਾਗੀ ਹੋਈ ਸੀ। ਧਰੂਵ ਕਹਿੰਦਾ ਨਹੀਂ, ਹੁਣ ਦੁਨੀਆਂ ਦੇ ਲੋਕਾਂ ਤੋਂ ਜਾਂ ਆਪਣੇ ਪਿਤਾ ਤੋਂ ਨਹੀਂ ਮੰਗਣਾ, ਵਾਹਿਗੁਰੂ ਤੋਂ ਲੈਣਾ। ਜੇ ਉਹ ਦਏਗਾ ਲੈ ਲਾਂਗੇ, ਨਹੀਂ ਤਾਂ ਫਿਰ ਉਹਦੀ ਬੰਦਗੀ ਕਰਾਂਗੇ। ਇਹ ਜਗਿਆਸਾ ਪਿੱਛੇ ਨਾ ਮੁੜੇ, ਫਿਰ ਪਿੱਛੇ ਮੁੜ ਕੇ ਨਾ ਦੇਵੇ। ਐਸੀ ਜਗਿਆਸਾ ਮਨ ਦੇ ਵਿੱਚ ਜਾਗ ਕਰ ਵਾਹਿਗੁਰੂ ਦੀ ਪ੍ਰਾਪਤੀ, ਜਿਹਨਾਂ ਨੇ ਪਿੱਛੇ ਮੁੜ ਕੇ ਨਹੀਂ ਫਿਰ ਦੇਖਿਆ ਉਹਨੂੰ ਜਗਿਆਸੂ ਕਹਿੰਦੇ। ਜਿਹੜਾ ਪੂਰਾ ਇੱਕ ਉਹ ਸਿਰੇ ਤੇ ਅਪੜ ਗਿਆ ਵਾਹਿਗੁਰੂ ਵਿੱਚ ਭੇਦ ਹੋ ਗਿਆ। ਇਸ ਕਰਕੇ ਐਸੇ ਤਾਂ ਭਾਈ ਸੰਸਾਰ ਅੰਦਰ ਕੋਈ ਵਿਰਲੇ ਨਹੀਂ, ਨਾਮ ਦੇ ਤਾਂ ਬਹੁਤ ਹੈ। ਜਗ ਮੈਂ ਤੁਮ ਕਾਢੀਏ ਵਿਰਲੇ ਕਈ ਕੇ, ਕੋਈ ਵਿਰਲਾ ਹੀ ਹੈ ਜਿਹਨੂੰ ਪ੍ਰਾਪਤੀ ਹੋਈ ਹੈ। ਕਬੀਰ ਸਾਹਿਬ ਤਾਂ ਕਹਿੰਦੇ ਭਾਈ ਏਕ ਔਰਾਤ, ਪੂਰਾ ਕੌਣ ਹੈ? ਇੱਕ ਜਿਹੜਾ ਬ੍ਰਹਮ ਗਿਆਨੀ, ਅੱਧਾ ਜਿਹੜਾ ਜਗਿਆਸੂ ਹੈ। ਜਗਿਆਸੂ ਨੇ ਵੀ ਜੀਵਤ ਭਾਵ ਨੂੰ, ਹੰਕਾਰ ਨੂੰ ਮਾਰ ਲਿਆ, ਜਿਉਂਦੇ ਜੀ ਮਰ ਗਿਆ, ਸੰਸਾਰ ਨੂੰ ਪਿੱਟ ਦੇ ਦਿੱਤੀ ਹੈ।
ਨਿਰਭੈ ਹੋਏ ਕੈ ਗੁਣ ਰਵੈ,
ਔਰ ਜਿਹੜਾ ਨਿਰਭੈ ਹੋ ਕੇ ਕਿ ਮੈਨੂੰ ਲੋਕ ਕੀ ਕਹਿਣਗੇ ਜੇ ਅੰਮ੍ਰਿਤ ਛਕ ਲਿਆ, ਜੇ ਬਾਣੀ ਪੜ੍ਹ ਗਿਆ ਲੋਕ ਕੀ ਕਹਿਣਗੇ, ਗੁਰਦੁਆਰੇ ਚੱਲਿਆ ਗਿਆ ਸੇਵਾ ਕਰਨ ਲੱਗ ਗਿਆ ਲੋਕ ਕੀ ਕਹਿਣਗੇ। ਅਜੇ ਲੋਕਾਚਾਰੀ ਦੇ ਵਿੱਚ ਹੀ ਫਸਿਆ ਹੋਇਆ, ਲੋਕਾਂ ਵੱਲ ਹੀ ਵੇਖੀ ਜਾਂਦਾ। ਨਹੀਂ, ਕਬੀਰ ਸਾਹਿਬ ਕਹਿੰਦੇ ਭਾਈ ਜਿਹੜਾ ਇਸ ਗੱਲ ਤੋਂ ਉੱਤੇ ਉੱਠ ਗਿਆ, ਜਿਹੜਾ ਨਿਰਭੈ ਹੋ ਕੇ ਵਾਹਿਗੁਰੂ ਦੇ ਗੁਣਾਂ ਨੂੰ ਰਵੈ ਉਚਾਰਦਾ ਹੈ, ਅੱਖੇ ਪੈ ਰਸਨਾ ਦੁਆਰਾ ਉਚਾਰਦਾ ਹੈ, ਰਸਨਾ ਦੁਆਰਾ ਮੇਰੇ ਵਾਹਿਗੁਰੂ ਦਾ ਜਸ ਕਰਦਾ ਹੈ।
ਜਪ ਵੇਖੋ ਤਪ ਸੋਏ,
ਔਰ ਜਿੱਦਣ ਵੀ ਵੇਖੋ ਵੇਖਦਾ ਹੈ ਉਹ ਤਤ ਸਰੂਪ ਬ੍ਰਹਮ ਸਰੂਪ ਸੋਏ, ਉਹੀ ਵਾਹਿਗੁਰੂ ਨੂੰ ਦਿਸਦਾ ਦਿਖਾਈ ਦਿੰਦਾ, ਪਰਮੇਸ਼ਰ ਨੂੰ ਵੀ ਵੇਖਦਾ ਜਿੱਧਰ ਕਿੱਧਰ ਵੀ ਜਿੱਥੇ ਵੀ ਉਸਦੀ ਨਿਗਾਹ ਜਾਂਦੀ ਹੈ। ਨਿਰਭੈ ਹੋ ਕੇ ਗੁਣ ਰਵੈ, ਭਾਈ ਨਿਰਭੈ ਹੋ ਕੇ ਲੋਕ ਰਾਜ ਨੂੰ ਛੱਡ ਕੇ, ਕੁਲ ਦੀ ਰਾਜ ਨੂੰ ਛੱਡ ਕੇ ਪਰਮੇਸ਼ਰ ਦਾ ਨਾਮ ਜਪਣਾ, ਵਾਹਿਗੁਰੂ ਦੀ ਬੰਦਗੀ ਕਰਨੀ, ਭਗਤੀ ਕਰਨੀ, ਸੇਵਾ ਕਰਨੀ, ਸਤਸੰਗਤ ਕਰਨੀ, ਪਰਉਪਕਾਰ ਕਰਨਾ, ਸਤਸੰਗਤ ਦੇ ਮਾਰਗ ਤੇ ਚੱਲਣਾ। ਇਹ ਨਿਰਭੈਤਾ ਵਾਲੇ ਗੁਣਾਂ ਦੇ ਧਾਰਨੀ ਹੋ ਕੇ ਜਦੋਂ ਵਾਹਿਗੁਰੂ ਦੇ ਗੁਣਾਂ ਨੂੰ ਉਚਾਰੇਗਾ, ਔਰ ਨਾਲ ਨਾਲ ਫਿਰ ਕਹਿੰਦੇ ਜਿੱਥੇ ਕਿੱਥੇ ਵੀ ਆਪਣੀ ਸੁਰਤ ਜਿਹੜੀ ਜੋੜਨੀ ਹੈ ਵਾਹਿਗੁਰੂ ਵਿੱਚ ਜੋੜ, ਜਿੱਥੇ ਤੱਕ ਧਿਆਨ ਜਾਵੇ ਉੱਥੇ ਧਿਆਨ ਕਿੱਥੇ ਜੁੜੇ ਆ ਅਸਲ ਨਿਸ਼ਾਨੇ ਦੇ ਵਿੱਚ, ਕਿ ਵਾਹਿਗੁਰੂ ਤੋਂ ਬਿਨਾਂ ਧਿਆਨ ਲਾਂਭੇ ਨਾ ਜਾ, ਕਿਸੇ ਪਾਸੇ ਨਾ ਜਾਵੇ, ਕਿਸੇ ਪਾਸੇ ਦਾ ਕੋਈ ਹੋਰ ਖਿਆਲ ਨਾ ਆਵੇ ਮਨ ਵਿੱਚ। ਮਹਾਰਾਜ ਕਹਿੰਦੇ ਨਾਮ ਜਪਣ ਦੀ ਵੀ ਜੁਗਤੀ ਇਸ ਪੰਕਤੀ ਵਿੱਚ ਦਿੱਤੀ ਹੈ ਵੀ ਧਿਆਨ ਕਿੱਥੇ ਜੋੜਨਾ, ਧਿਆਨ ਵਾਹਿਗੁਰੂ ਵਿੱਚ ਜੋੜਨਾ, ਉਹਨੂੰ ਲੱਭਣ ਦੀ ਲੋੜ ਨਹੀਂ। ਧਿਆਨ ਕਰੋ ਤਿਹ ਕੋ ਮਨ ਮੈਂ, ਜਿਹ ਕੋ ਮਿੱਤੋਜ ਸਭੈ ਜਗ ਛਾਇਓ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਧਿਆਨ ਉਸ ਦਾ ਧਾਰ ਜਿਹਦਾ ਪ੍ਰਤਾਪ ਸਾਰੇ ਸੰਸਾਰ ਵਿੱਚ ਛਾਇਆ ਹੋਇਆ ਵਰਤ ਰਿਹਾ ਹੈ। ਅਮਿਤ ਓਜ ਬਲ ਹੈ ਜਿਹਦਾ, ਜਿਹਦੀ ਸ਼ਕਤੀ ਹੈ, ਜਿਹਦੀ ਸ਼ਕਤੀ ਦੀ ਕੋਈ ਮਿਣਤੀ ਕਰਕੇ ਨਹੀਂ ਦੱਸ ਸਕਦਾ। ਅਮਿਤ ਓਜ ਦਾ ਮਤਲਬ ਇਹ ਹੈ, ਅਮਿਤ ਓਜ ਬਲ ਦਾ ਮਾਲਕ, ਤਾਕਤ ਦਾ ਮਾਲਕ, ਜਿਹਦੀਆਂ ਤਾਕਤਾਂ ਜਿਹਦੀ ਸਮਰੱਥਾ ਦੀ ਕੋਈ ਗਿਣਤੀ ਮਿਣਤੀ ਕਰਕੇ ਨਹੀਂ ਦੱਸੀ ਜਾ ਸਕਦੀ। ਐਸਾ ਸਰਵ ਸ਼ਕਤੀਮਾਨ ਸਰਵ ਕਲਾ ਸਮਰੱਥ ਜੋ ਮੇਰਾ ਵਾਹਿਗੁਰੂ ਹੈ, ਕਹਿੰਦੇ ਉਸ ਤੱਤ ਸਰੂਪ ਉਸ ਤੱਤ ਦਾ ਬ੍ਰਹਮ ਵੀ ਹੈ। ਉਸ ਬ੍ਰਹਮ ਵਾਹਿਗੁਰੂ ਦੇ ਵਿੱਚ, ਉਸ ਤੱਤ ਗਿਆਨ ਸਰੂਪ ਵਾਹਿਗੁਰੂ ਦੇ ਵਿੱਚ ਆਪਣੇ ਮਨ ਨੂੰ ਜੋੜ ਕੇ ਉਹਦੇ ਗੁਣਾਂ ਨੂੰ ਉਚਾਰਨ ਕਰਨਾ। ਜਿਹੜਾ ਇਸ ਪੰਕਤੀ ਦੇ ਵਿੱਚ ਜਗਿਆਸੂ ਔਰ ਬ੍ਰਹਮ ਵੇਤੇ ਦੀ ਅਵਸਥਾ ਵੀ ਦੱਸ ਰਹੇ ਹੈ, ਨਿਰਭੈ ਹੋ ਕੇ ਗੁਣ ਰਵੈ, ਨਿਰਭੈ ਹੋ ਕੇ ਜਿਹੜਾ ਗੁਣ ਉਚਾਰਨ ਕਰ ਰਿਹਾ, ਬੰਦਗੀ ਕਰ ਰਿਹਾ, ਭਗਤੀ ਕਰ ਰਿਹਾ, ਉਹ ਕੌਣ? ਜਗਿਆਸੂ ਹੈ। ਜਗਤ ਪੇਖੋ ਤਤ ਸੋਏ, ਇਹ ਅੱਗੇ ਹੈਗਾ ਬ੍ਰਹਮ ਗਿਆਨੀ ਬ੍ਰਹਮ ਵੇਤਾ। ਬ੍ਰਹਮ ਵੇਤੇ ਦਾ ਇਹ ਧਿਆਨ ਹੈ, ਇਹ ਅਵਸਥਾ, ਜਿੱਥੇ ਵੀ ਵੇਖਦਾ ਉੱਥੇ ਮੇਰੇ ਵਾਹਿਗੁਰੂ ਪਰਮੇਸ਼ਰ ਨੂੰ ਵੇਖਦਾ। ਭਾਈ ਕਨ੍ਹਈਆ ਜੀ ਕਹਿੰਦੇ, ਮੈਨੂੰ ਕਲਗੀਆਂ ਵਾਲੇ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਦਿਖਾਈ ਦਿੰਦਾ। ਭਾਈ ਨੰਦ ਲਾਲ ਸਿੰਘ ਜੀ ਕਹਿੰਦੇ, ਮੈਨੂੰ ਨਹੀਂ ਤੇਰੇ ਤੋਂ ਬਿਨਾਂ ਇਹ ਵਾਹਿਗੁਰੂ ਕੋਈ ਹੋਰ ਦਿਖਾਈ ਦਿੰਦਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮੈਂ ਚਾਨਣ। ਸਾਰਿਆਂ ਵਿੱਚ ਕੌਣ ਕਿਹਨੂੰ ਦੇਖਦਾ? ਜਿਹੜਾ ਬ੍ਰਹਮ ਵੇਤਾ। ਇਸ ਕਰਕੇ ਜਗਿਆਸੂ ਔਰ ਬ੍ਰਹਮ ਗਿਆਨੀ ਉਹੀ ਇੱਕ ਪੂਰਾ, ਦੂਜਾ ਅਜੇ ਅਧੂਰਾ, ਜਿਹਨਾਂ ਨੇ ਜੀਵਿਤ ਭਾਅ ਨੂੰ ਮਾਰ ਲਿਆ ਹੈ ਆਪਣੇ ਜੀਵਨ ਦੇ ਵਿੱਚ, ਉਹੀ ਭਾਈ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹਨ, ਉਹੀ ਪੂਰੇ ਮੰਨੇ ਜਾਂਦੇ ਹੈ। ਦੂਸਰੇ ਤਾਂ ਅਧੂਰੇ ਹੈ। ਜਿੰਨਾ ਚਿਰ ਅਧੂਰਾ ਉਨਾ ਚਿਰ ਜੰਮਣ ਮਰਨ ਦਾ ਗੇੜਾ, ਜਦੋਂ ਪੂਰਾ ਹੋ ਗਿਆ ਫਿਰ ਜੰਮਣ ਮਰਨ ਤੋਂ ਉੱਤੇ ਉੱਠ ਗਿਆ। ਸੋ ਐਸਾ ਪਰਮ ਪਵਿੱਤਰ ਉਪਦੇਸ਼ ਕਬੀਰ ਸਾਹਿਬ ਜੀ ਨੇ ਆਪਾਂ ਨੂੰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਹਨਾਂ ਪੰਜਾਂ ਸਲੋਕਾਂ ਦੇ ਅੰਦਰ ਬਖਸ਼ਿਸ਼ ਕੀਤਾ ਹੈ। ਆਓ ਹੁਣ ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ, ਮਨ ਬਿਰਤੀ ਸਤਿਗੁਰਾਂ ਦੇ ਚਰਨਾਂ ਨਾਲ ਜੁੜੀ ਰਹੇ, ਇਹੀ ਆਪਾਂ ਅਰਦਾਸ ਕਰਨੀ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ। ਦੋ ਦਿਨ ਹੋਰ ਇਸ ਅਸਥਾਨ ਤੇ ਦੀਵਾਨ ਸਜਣਗੇ ਔਰ ਆਪਾਂ ਵੱਧ ਚੜ ਕੇ ਇਹਨਾਂ ਸਮਾਗਮਾਂ ਦੇ ਵਿੱਚ ਸਤਸੰਗਤ ਦੇ ਲਾਹੇ ਪ੍ਰਾਪਤ ਕਰਨੇ ਹਨ। ਤਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਸਾਧ ਸੰਗਤ ਦੀ 23 ਤਾਰੀਖ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ ਬੀ ਜੀ ਬੇਲਾਪੁਰ ਅੰਮ੍ਰਿਤ ਸੰਚਾਰ ਹੈ। 30 ਤਾਰੀਖ ਨੂੰ ਟੈਗੋਰ ਨਗਰ ਬਕਰੌਲੀ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਅਸਥਾਨ ਤੇ ਅੰਮ੍ਰਿਤ ਸੰਚਾਰ ਹੋਣਾ। ਵੱਧ ਤੋਂ ਵੱਧ ਪ੍ਰਾਣੀ ਮਨ ਬਣਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਅੰਮ੍ਰਿਤ ਛਕਣ ਤੋਂ ਬਿਨਾਂ ਨਾਮ ਜਪਣੇ, ਨਾਮ ਜਪਿਆ ਅਤੇ ਜੀਵਨ ਦੀ ਘਾਲਣਾ ਸਤਿਗੁਰਾਂ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦੀ। ਇੱਕ ਬਚਨ ਸੁਣਾ ਕੇ ਮੈਂ ਸਮਾਪਤੀ ਕਰਨੀ ਹੈ, ਸਮਾਂ ਨਹੀਂ ਆਗਿਆ ਦਿੰਦਾ। ਸਾਤ ਸੰਗਤ ਜੀ, ਸੰਤ ਬਾਬਾ ਭਗਤ ਸਿੰਘ ਜੀ ਪਿੰਡੀ ਘੇਪ ਵਾਲੇ ਬੜੀ ਉੱਚੀ ਆਤਮਾ ਹੋਏ, ਉਹਨਾਂ ਨੇ ਬਹੁਤ ਤਪੱਸਿਆ ਕੀਤੀ। ਹੱਸੂ ਵਾਲਾ ਕੋਟ ਪਾਕਿਸਤਾਨ ਦੇ ਵਿੱਚ ਰਹਿ ਗਿਆ। 36 ਲੱਖ ਮੂਲ ਮੰਤਰ ਦਾ ਬਹੁਤ ਗੁਰਸਿੱਖਾਂ ਨੇ ਨਾਮ ਜਪਿਆ, ਜਾਪ ਕਰਦੇ ਆ, ਕੀਤਾ ਵੀ ਹੈ। 125 ਲੱਖ ਜਪਜੀ ਸਾਹਿਬ ਦੇ ਪਾਠ ਵੀ ਉਹਨਾਂ ਨੇ 36 ਲੱਖ ਜਪਜੀ ਸਾਹਿਬ ਜੀ ਦਾ ਪਾਠ ਕੀਤਾ। 36 ਲੱਖ 3 ਸਾਲ ਲੱਗੇ ਗੁਰੂ ਨੂੰ ਔਰ ਪੈਦਲ ਤੱਕ ਹਜੂਰ ਸਾਹਿਬ ਜੀ ਦੀ ਯਾਤਰਾ ਕੀਤੀ। ਉਹ ਚੱਲਦੇ ਚੱਲਦੇ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਜਿਹੜੇ ਦਮਦਮੀ ਟਕਸਾਲ ਦੇ 10ਵੇਂ ਮੁਖੀ ਸੀ ਉਹਨਾਂ ਦੇ ਪਾਸ ਆ ਗਏ। ਮਹਾਂਪੁਰਸ਼ਾਂ ਪਾਸ ਕਹਿਣ ਲੱਗੇ, ਕਿਰਪਾ ਕਰੋ, ਕਹਿੰਦੇ ਸਤਸੰਗਤ ਕਰਿਆ। ਉੱਥੇ ਰਹਿ ਕੇ ਉਹਨਾਂ ਨੇ ਆਪਣੇ ਹੱਥੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਲਿਖੇ ਮੁਰਾਲੇ ਨਗਰ ਵਿੱਚ। ਤੇ ਮਹਾਂਪੁਰਸ਼ ਇੱਕ ਦਿਨ ਕਥਾ ਕਰ ਰਹੇ ਸਨ, ਕਥਾ ਕਰਦਿਆਂ ਕਰਦਿਆਂ ਸੰਤ ਬਾਬਾ ਭਗਤ ਸਿੰਘ ਜੀ ਪਿੰਡੀ ਘੇਪ ਵਾਲਿਆਂ ਵੱਲ ਨਿਗਾਹ ਚਲੀ ਗਈ। ਵੈਸੇ ਉਹਨਾਂ ਦਾ ਜੀਵਨ ਸੁਣਿਆ ਪੁਰਾਣੇ ਸਿੰਘਾਂ ਤੋਂ, ਜੀਵਨਾਂ ਵਿੱਚ ਵੀ ਲਿਖਿਆ, ਉਹ ਆਪਣੀ ਨਿਗਾਹ ਕਿਸੇ ਤੇ ਪਾ ਕੇ ਨਹੀਂ ਵੇਖਦੇ ਸਨ, ਧਰਤੀ ਤੇ ਨੀਵਾਂ ਰੱਖ ਕੇ ਆਪਣੇ ਨੇਤਰਾਂ ਨੂੰ ਚੱਲਦੇ ਸਨ। ਕਦੇ ਕਿਸੇ ਵੱਲ ਉਹਨਾਂ ਨੇ ਆਪਣੀ ਨਿਗਾਹ ਭਰ ਕੇ ਨਹੀਂ ਵੇਖਿਆ, ਜਦੋਂ ਤੁਰਨਾ ਧਰਤੀ ਵੱਲ ਨੂੰ ਨਿਗਾਹ ਕਰਕੇ ਤੁਰਨਾ। ਸਿੰਘਾਂ ਨੇ ਪੁੱਛਿਆ, ਮਹਾਰਾਜ ਦੀਵਾਲੀ ਦਾ ਦਿਨ ਹੈ, ਬੜੀ ਸੁੰਦਰ ਦੀਪਮਾਲਾ, ਉੱਤੇ ਵੀ ਨਿਗਾਹ ਮਾਰੋ, ਧਿਆਨ ਦਿਓ। ਮਹਾਂਪੁਰ ਕਹਿਣ ਲੱਗੇ ਭਾਈ ਧੰਨ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਕਿਹਦੇ ਵੱਲ ਵੇਖੀ ਐਸੀ ਬ੍ਰਹਮ ਦ੍ਰਿਸ਼ਟੀ। ਸੰਤ ਬਾਬਾ ਭਗਤ ਸਿੰਘ ਜੀ ਦੀ ਢਾਲਣਾ ਵੱਲ ਉਹਨਾਂ ਦੀ ਨਿਗਾਹ ਚਲੀ ਗਈ, ਕਹਿਣ ਲੱਗੇ ਸੰਤ ਬਾਬਾ ਭਗਤ ਸਿੰਘ ਜੀ ਤੁਸੀਂ ਢਾਲਣਾ ਬੜੀ ਕੀਤੀ ਹੈ ਪਰ ਕਲਮੀਆਂ ਵਾਲੇ ਦੀ ਅਜੇ ਖੁਸ਼ੀ ਨਹੀਂ ਪ੍ਰਾਪਤ ਕੀਤੀ। ਉਹਨਾਂ ਨੇ ਕਥਾ ਸੁਣਦੇ ਹੱਥ ਜੋੜ ਕੇ ਪਰਨਾ ਪਾ ਕੇ ਖੜੇ ਹੋ ਗਏ ਸੰਗਤ ਵਿੱਚ, ਕਹਿੰਦੇ ਮਹਾਰਾਜ ਕਿਰਪਾ ਕਰੋ। ਕਹਿੰਦੇ ਖੰਡੇ ਪਾਟੇ ਦਾ ਅਜੇ ਤੱਕ ਤੁਸੀਂ ਅੰਮ੍ਰਿਤ ਨਹੀਂ ਛਕਿਆ, ਜਿੰਨਾ ਚਿਰ ਛੱਡਦੇ ਨਹੀਂ ਉਨਾ ਚਿਰ ਤੁਹਾਡੀ ਢਾਲਣਾ ਸਫਲ ਨਹੀਂ ਹੋਈ। ਸਾਡੀ ਬੇਨਤੀ ਹੈ ਖੰਡੇ ਪਾਟੇ ਦਾ ਅੰਮ੍ਰਿਤ ਛਕੋ। ਉਸੇ ਵਕਤ ਸਿਰ ਝੁਕਾ ਦਿੱਤਾ, ਕਹਿੰਦੇ ਮਹਾਰਾਜ ਮੈਂ ਤਾਂ ਬੜੀ ਤਪੱਸਿਆ ਬੜੀ ਢਾਲਣਾ ਕੀਤੀ, ਮੈਨੂੰ ਸਿੱਧੇ ਮਾਰਗ 'ਤੇ ਕਿਸੇ ਨੇ ਪਾਇਆ ਨਹੀਂ ਅਤੇ ਮੇਰੇ ਮਨ ਵਿੱਚ ਇਹ ਸੰਕਲਪ ਸੀ ਮੇਰੇ ਕਲਮੀਆਂ ਵਾਲਾ ਆਵਾਜ਼ਾਂ ਵਾਲਾ ਕਿਤੇ ਦਰਸ਼ਨ ਦੇ ਦੇਵੇ, ਮੇਰੀ ਤਪੱਸਿਆ ਸਫਲ ਹੋ ਜਾਵੇ। ਮਹਾਂਪੁਰਖ ਕਹਿੰਦੇ ਤੁਸੀਂ ਅੰਮ੍ਰਿਤ ਛੱਕ ਲਓ, ਦੂਜੇ ਦਿਨ ਹੀ ਦਸਵੇਂ ਪਾਤਸ਼ਾਹ ਦੇ ਤੁਹਾਨੂੰ ਦਰਸ਼ਨ ਹੋ ਜਾਣਗੇ। ਕਹਿੰਦੇ ਤੁਹਾਡੀ ਬੰਦਗੀ ਇੰਨੀ ਹੈ, ਤਪੱਸਿਆ ਇੰਨੀਆਂ ਕਲਮੀਆਂ ਵਾਲਾ ਤੁਹਾਨੂੰ ਦੂਜੇ ਦਿਨ ਹੀ ਦਰਸ਼ਨ ਦਏਗਾ। ਉਹਨਾਂ ਨੇ ਸਵਾਲ ਕੀਤਾ, ਕਹਿੰਦੇ ਮਹਾਰਾਜ ਮੈਂ ਕਲਮੀਆਂ ਵਾਲੇ ਦੀ ਬਾਣੀ ਪੜ੍ਹੀ ਉਹਦੇ ਤਖ਼ਤ 'ਤੇ ਗਿਆ, ਕੀ ਕਾਰਨ? ਕਹਿੰਦੇ ਕਲਮੀਆਂ ਵਾਲੇ ਦਾ ਅਜੇ ਹੁਕਮ ਨਹੀਂ ਮੰਨਿਆ। ਮਹਾਂਪੁਰਖ ਕਹਿੰਦੇ ਤਪੱਸਿਆ ਕੀਤੀ ਹੈ, ਉਹਨਾਂ ਦੀ ਯਾਤਰਾ ਵੀ ਕੀਤੀ ਹੈ ਪਰ ਉਹਨਾਂ ਦਾ ਹੁਕਮ ਨਹੀਂ ਮੰਨਿਆ। ਜਿੰਨਾ ਚਿਰ ਹੁਕਮ ਨਾ ਮੰਨੀਏ ਉਹਨਾਂ ਚਿਰ ਖੁਸ਼ੀ ਨਹੀਂ ਪ੍ਰਾਪਤ ਹੋਈ। ਹੁਕਮ ਮੰਨਣ ਨਾਲ ਹੀ ਪ੍ਰਸੰਨਤਾ ਮਿਲਦੀ ਹੈ ਔਰ ਜਿਹੜਾ ਹੁਕਮ ਮੰਨਦਾ ਦਰਸ਼ਨ ਵੀ ਉਸੇ ਨੂੰ ਹੁੰਦੇ ਹੈ। ਤੁਸੀਂ ਸਾਡਾ ਬਚਨ ਮੰਨ ਲਓ। ਕਹਿੰਦੇ ਜੀ ਫਿਰ ਹੁਕਮ ਕਰੋ। ਕਹਿੰਦੇ ਤੁਸੀਂ ਹੁਣੇ ਅਨੰਦਪੁਰ ਸਾਹਿਬ ਨੂੰ ਚਲੇ ਜਾਓ, ਤਖ਼ਤ ਕੇਸਗੜ੍ਹ ਸਾਹਿਬ ਜਾ ਕੇ ਅੰਮ੍ਰਿਤ ਛਕ ਲਓ। ਕਹਿੰਦੇ ਜੀ ਜੇ ਫੇਰ ਨਾ ਦਰਸ਼ਨ ਹੋਏ। ਮਹਾਂਪੁਰਖ ਕਹਿੰਦੇ ਫਿਰ ਤੂੰ ਸਾਡੇ ਕੋਲ ਆ ਜਾਈ ਤੇ ਫਿਰ ਕਲਗੀਆਂ ਵਾਲਾ ਜਾਮਨ ਹੈ ਤੇਰੇ ਵਿੱਚ ਤੇ ਸਾਡੇ ਵਿੱਚ, ਤੈਨੂੰ ਇਹ ਮੌਕਾ ਨਹੀਂ ਮਿਲੇਗਾ ਸਵਾਲ ਕਰਨ ਦਾ। ਉੱਥੋਂ ਹੀ ਉਹਨਾਂ ਨੇ ਅਰਦਾਸ ਕੀਤੀ, ਤਖ਼ਤ ਕੇਸਗੜ੍ਹ ਸਾਹਿਬ ਗਏ ਸਾਧ ਸੰਗਤ ਜੀ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਅੰਮ੍ਰਿਤ ਵੇਲੇ ਦੂਸਰੇ ਦਿਨ ਜਦੋਂ ਤਖ਼ਤ ਸਾਹਿਬ ਦਰਸ਼ਨ ਕਰਨ ਗਏ ਨਾ ਕੇਸਗੜ੍ਹ ਸਾਹਿਬ, 2 ਵਜੇ ਇਸ਼ਨਾਨ ਕਰਾ ਕੇ ਸੰਗਤਾਂ ਹੱਡੀਆਂ ਸ਼ਸਤਰ ਸਜਾ ਰਹੇ ਸਨ ਅਤੇ ਕਲਗੀਆਂ ਵਾਲੇ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਹੋਏ ਅਤੇ ਸੰਤ ਬਾਬਾ ਭਗਤ ਸਿੰਘ ਜੀ ਮੱਥਾ ਟੇਕ ਰਹੇ, ਉਹਨਾਂ ਦੇ ਸਿਰ 'ਤੇ ਮਹਾਰਾਜ ਨੇ ਆਪਣਾ ਹੱਥ ਰੱਖਿਆ। ਉਹਨਾਂ ਦੇ ਰੋਮ ਰੋਮ ਵਿੱਚੋਂ ਫਿਰ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਪ੍ਰਗਟ ਹੋਇਆ। ਇਹ ਅੰਮ੍ਰਿਤ ਦੀ ਦਾਤ ਇਸ ਲਈ ਜ਼ਰੂਰੀ ਹੈ, ਤੁਸੀਂ ਇਹ ਨਾ ਸਮਝਿਓ ਵੀ ਟਕਸਾਲ ਵਾਲੇ ਇੱਕੋ ਹੀ ਗੱਲ ਕਰਦੇ ਰਹਿੰਦੇ ਅੰਮ੍ਰਿਤ ਛਕੋ ਅੰਮ੍ਰਿਤ ਛਕੋ। ਨਹੀਂ, ਇਹ ਕਲਗੀਆਂ ਵਾਲੇ ਦਾ ਹੁਕਮ ਹੈ ਭਾਈ, ਅੰਮ੍ਰਿਤ ਛਕੇ ਤੋਂ ਬਿਨਾਂ ਲੋਕ ਪ੍ਰਲੋਕ ਸਾਡੀ ਬਾਹ ਨਹੀਂ ਕਿਸੇ ਨੇ ਪੜਨੀ। ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ, ਫਿਰ ਮਹਾਰਾਜ ਲੋਕ ਪ੍ਰਲੋਕ ਵਿੱਚ ਸਾਡੀ ਸਹਾਇਤਾ ਕਰਨਗੇ। ਕੋਈ ਦੁਨੀਆਂ ਦੀ ਤਾਕਤ ਨਹੀਂ ਸਾਨੂੰ ਲੋਕ ਪ੍ਰਲੋਕ ਦੇ ਵਿੱਚ ਸਾਡਾ ਕੋਈ ਵਾਲ ਬਿੰਦਾ ਕਰ ਸਕੇ। ਤਾਂ ਇਹ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤਕ ਹੋ, ਨਿਰਭੈ ਹੋਏ ਕਹਿ ਗੁਰ ਜਤ ਵੇਖੋ ਤਤ ਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੇ ਗੋਪਾਲ ਹੇ ਦਿਆਲ ਗਾਲ, ਪ੍ਰਾਨ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ, ਹੇ ਸਮਰਥ ਅਗਮ ਪੂਰਨ ਮੋਹੇ ਮਯਾਕਾਰ, ਅੰਧ ਖੂਪ ਮਹਾਮਯਾਨ ਨਾਨਕ ਪਾਰ, ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਵਨਾ, ਹੇ ਪੂਰਨ ਹੇ ਸਰਬਮ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਾਪਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਦਾਤੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸੜਦਾ ਕਰ ਸੇਨ ਦੇ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।